ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੀ ਹੋਈ। ਬਚਪਨ ਵਿੱਚ ਆਪਣੇ ਨਾਨਾ ਗੁਰੂ ਅਮਰਦਾਸ ਸਾਹਿਬ ਦੀ ਸੰਗਤ ਮਿਲੀ, ਉਹਨਾਂ ਦੀ ਸੰਗਤ ਵਿੱਚ ਹੀ ਰਹੇ। ਇੱਕ ਦਿਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਰਿੜਦੇ ਰਿੜਦੇ ਆਪਣੇ ਨਾਨਾ ਜੀ ਦੇ ਪਲੰਘੇ ਕੋਲ ਆ ਗਏ। ਜਦੋਂ ਪਲੰਘੇ ਤੇ ਹੱਥ ਰੱਖ ਕੇ ਖਲੋਤੇ ਤੇ ਗੁਰੂ ਅਮਰਦਾਸ ਸਾਹਿਬ ਦੀ ਨਿਗਾਹ ਪਈ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆਪਣੇ ਹੱਥਾਂ ਵਿੱਚ ਲਿਆ। ਹੱਥਾਂ 'ਚ ਲੈ ਕੇ ਜਦੋਂ ਉੱਪਰ ਨੂੰ ਚੁੱਕਿਆ ਤੇ ਬਚਨ ਕੀਤਾ, ਬੜਾ ਭਾਰਾ ਗੁਰੂ ਹੋਵੇਗਾ। ਬਾਲ ਰੂਪ ਵਿੱਚ ਹੀ ਵਰ ਦਿੱਤਾ, ਦੋਇਥਾ ਬਾਣੀ ਕਾ ਬੋਇਥਾ। ਇਹ ਬਾਣੀ ਦਾ ਜਹਾਜ਼ ਹੋਵੇਗਾ, ਬੜੀ ਬਾਣੀ ਰਚੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 30 ਰਾਗਾਂ ਵਿੱਚ ਸਭ ਤੋਂ ਅਧਿਕ ਬਾਣੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ। ਬਾਲ ਰੂਪ ਦੇ ਵਿੱਚ ਨਾਨੇ ਗੁਰੂ ਅਮਰਦਾਸ ਸਾਹਿਬ ਜੀ ਕੋਲੋਂ ਇਹ ਵਰ ਮਿਲ ਗਿਆ। ਬਚਪਨ ਬੀਤ ਗਿਆ, ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੀ ਜਗ੍ਹਾ ਤੇ ਗੁਰਤਾ ਗੱਦੀ ਤੇ ਬੈਠੇ। ਭਰਾ ਨੇ ਵਿਦਰੋਹ ਵੀ ਕੀਤਾ, ਬਾਬੇ ਪ੍ਰਿਥੀ ਚੰਦ ਨੇ, ਬੜਾ ਭਾਰੀ ਵਿਰੋਧ। ਪਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨਿਰਵੈਰ ਹੋ ਕੇ ਰਹੇ। ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਵਾਈ, ਸੰਤੋਖਸਰ ਸਰੋਵਰ ਦੀ ਸੇਵਾ ਕਰਵਾਈ, ਆਰਾਮਸਰ ਸਰੋਵਰ ਦੀ ਸੇਵਾ ਕਰਵਾਈ, ਤਰਨ ਤਾਰਨ ਸਰੋਵਰ ਦੀ ਸੇਵਾ ਕਰਵਾਈ, ਕਰਤਾਰਪੁਰ ਨਗਰ ਵਸਾਇਆ ਔਰ ਮਹਾਨ ਪਰਉਪਕਾਰ ਕੀਤਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖ ਕੇ ਦਰਬਾਰ ਬਣਾਇਆ। ਔਰ ਆਖਿਆ ਇਹ ਹਰੀ ਮੰਦਰ ਹੈ, ਹਰੀ ਮੰਦਰ। ਦੁਨੀਆਂ ਵਿੱਚ ਮੰਦਰ ਬਹੁਤ ਸਨ, ਇਹ ਰਾਮ ਮੰਦਰ ਹੈ, ਇਹ ਕ੍ਰਿਸ਼ਨ ਮੰਦਰ ਹੈ, ਇਹ ਵਿਸ਼ਨੂੰ ਮੰਦਰ ਹੈ, ਇਹ ਸ਼ਿਵ ਮੰਦਰ ਹੈ। ਪਰ ਹਰੀ ਦਾ ਕੋਈ ਮੰਦਰ ਨਹੀਂ ਸੀ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਹਰੀ ਦਾ ਮੰਦਰ ਬਣਾਇਆ, ਹਰ ਮੰਦਰ। ਔਰ ਇੱਕ ਬਹੁਤ ਹੀ ਵੱਡਾ ਪਰਉਪਕਾਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਤੇ ਕੀਤਾ ਕਿ ਵੱਡਿਆਂ ਸਤਿਗੁਰਾਂ ਦੀ ਬਾਣੀ ਨੂੰ, 15 ਭਗਤਾਂ ਦੀ ਬਾਣੀ ਨੂੰ, ਭੱਟਾਂ ਦੀ ਸਿੱਖਾਂ ਦੀ ਬਾਣੀ ਨੂੰ ਇੱਕ ਦਾ ਪ੍ਰਤਾਪ ਹੋਇਆ। ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਪ੍ਰਗਟ ਹੋਈ। ਅੱਜ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਆਪਾਂ ਮਨਾ ਰਹੇ ਹਾਂ। ਜਿਤਨੀਆਂ ਸੰਗਤਾਂ ਹਨ, ਸਾਰੀਆਂ ਗੁਰੂ ਦੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਆਓ ਜੋ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਲੱਲਾ ਬੇਗ 35,000 ਤੁਰਕਾਂ ਦੀ ਫੌਜ ਲੈ ਕੇ ਚੜ੍ਹਿਆ ਲਾਹੌਰ ਤੋਂ। ਸਾਰਾ ਦਿਨ ਚੱਲਦਾ ਰਿਹਾ, ਰਾਤ ਨੂੰ ਵੀ ਕਾਫੀ ਸਮੇਂ ਤੱਕ ਚੱਲਦੇ ਰਹੇ, ਜਿੱਥੇ ਬਿਆਸ ਤੇ ਸਤਲੁਜ ਦਰਿਆ ਦੋਵੇਂ ਇਕੱਠੇ ਹੁੰਦੇ ਨੇ, ਉਸ ਪੱਤਣ ਨੂੰ ਇਹਨਾਂ ਨੇ ਪਾਰ ਕੀਤਾ ਹੈ। ਠੰਡ ਦੇ ਦਿਨ ਨੇ, ਸਰਦੀ ਦੇ ਦਿਨ ਨੇ। ਦੂਜਾ, ਦਰਿਆ ਦਾ ਕਿਨਾਰਾ ਸੁਭਾਵਕ ਹੈ, ਜਦੋਂ ਸਰਦੀ ਹੁੰਦੀ ਦਰਿਆ ਦੇ ਕਿਨਾਰੇ ਤੇ ਠੰਡ ਜ਼ਿਆਦਾ ਹੁੰਦੀ। ਸਰਦੀ ਨਾਲ ਜਿੰਨੇ ਤੁਰਕ ਸਿਪਾਹੀ ਨੇ ਠਰੂੰ ਠਰੂੰ ਕਰ ਰਹੇ ਨੇ, ਕੋਈ ਸ਼ਰਾਬਾਂ ਪੀ ਰਿਹਾ ਔਰ ਕਈ ਅੱਗ ਸੇਕ ਰਹੇ ਨੇ, ਔਰ ਬੜੇ ਹੰਕਾਰ ਦੇ ਵਿੱਚ ਹੰਕਾਰੇ ਹੋਏ ਨੇ, ਉਹ ਨੀਂਦਰੇ ਵੀ ਨੇ ਕਈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਇੱਧਰ ਬੈਠੇ ਉਡੀਕ ਕਰ ਰਹੇ ਨੇ ਤੁਰਕਾਂ ਦੀ ਫੌਜ ਦੀ। ਭਾਈ ਬਹਿਲੋ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਬਹਿਲੋ ਜੀ, ਤੁਹਾਡੇ ਕੋਲ ਭੂਤਾਂ ਪ੍ਰੇਤਾਂ ਦੀ ਸੰਗਤ ਆ, ਕਿਸੇ ਪ੍ਰੇਤ ਨੂੰ ਭੇਜ ਕੇ ਖਬਰ ਹੀ ਮੰਗਾਓ ਤੁਰਕਾਂ ਦੀ ਕਿੱਥੇ ਪਹੁੰਚੇ ਨੇ। ਇੱਕ ਪ੍ਰੇਤ ਨੂੰ ਭੇਜਿਆ, ਉਹ ਖਬਰ ਲੈ ਕੇ ਆਇਆ। ਉਹਨੇ ਆਣ ਕੇ ਦੱਸਿਆ ਕਿ ਮਹਾਰਾਜ, ਤੁਰਕਾਂ ਦੀ ਅੱਧੀ ਕੁ ਫੌਜ ਦਰਿਆ ਪਾਰ ਕਰ ਗਈ ਹੈ, ਉਰਲੇ ਪਾਸੇ ਉਤਰੇ ਹੋਏ ਨੇ, ਅੱਧੇ ਕੁ ਪਾਰਲੇ ਪਾਸੇ ਨੇ, ਅੱਧੇ ਕੁ ਬੇੜੀਆਂ ਚ ਬੈਠੇ ਦਰਿਆ ਪਾਰ ਕਰ ਰਹੇ। ਸਤਿਗੁਰਾਂ ਨੇ ਫਿਰ ਬਚਨ ਕੀਤਾ, ਭਾਈ ਬਹਿਲੋ ਜੀ, ਇੱਕ ਅੱਧਾ ਪ੍ਰੇਤ ਭੇਜ ਛੱਡੋ ਜਿਹੜਾ ਤੁਰਕਾਂ ਵਿੱਚ ਜਾ ਮਿਲੇ, ਜਦੋਂ ਉੱਥੋਂ ਚੜ੍ਹਾਈ ਕਰਨ ਤੇ ਉਹ ਆ ਕੇ ਖਬਰ ਦੇ ਦੇਵੇ। ਭਾਈ ਬਹਿਲੋ ਨੇ ਇੱਕ ਭੂਤਣੀ ਭੇਜੀ, ਜਿਹੜੀ ਉੱਥੇ ਇੱਕ ਮੁਲਾਣਾ ਸੀ ਭੂਤ ਵਿਦਿਆ ਨੂੰ ਜਾਣਨ ਵਾਲਾ, ਉਹਨੇ ਕਾਬੂ ਕਰ ਲਈ, ਵਾਪਸ ਨਹੀਂ ਆਉਣ ਦਿੱਤੀ। ਅਗਲੇ ਦਿਨ ਤੁਰਕਾਂ ਦੀ ਫੌਜ ਚੱਲ ਵੀ ਪਈ ਪਰ ਇੱਧਰ ਖਬਰ ਨਹੀਂ ਪਹੁੰਚੀ। ਮਹਾਰਾਜ ਜੀ ਕਹਿੰਦੇ, ਭਾਈ ਬਹਿਲੋ, ਤੇਰੀ ਜਿਹੜੀ ਭੇਜੀ ਹੋਈ ਉਹ ਭੂਤਣੀ ਸੀ, ਉਹ ਤਾਂ ਉੱਥੇ ਇੱਕ ਮੁਲਾਣੇ ਨੇ ਕਾਬੂ ਕਰ ਲਈ ਹੈ, ਫੌਜ ਤਾਂ ਤੁਰਕਾਂ ਦੀ ਉੱਥੋਂ ਚੱਲ ਵੀ ਪਈ। ਸਤਿਗੁਰਾਂ ਦੀ ਇਸ ਅੰਤਰਯਾਮਤਾ ਨੂੰ ਜਾਣ ਕੇ ਸਭ ਨੇ ਆਖਿਆ, ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਹਨ, ਧੰਨ ਹਨ ਸਤਿਗੁਰੂ ਜੀ, ਧੰਨ ਹਨ। ਇਸ ਤਰ੍ਹਾਂ ਇੱਧਰੋਂ ਤੁਰਕਾਂ ਦੀ ਫੌਜ ਦਰਿਆ ਹਰੀ ਕੇ ਪੱਤਣ ਤੋਂ ਚੱਲੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੁਇਰਾ ਸਲਤਾ ਉਤਰੇ ਜਾਮਨੀ ਸਗਲੇ ਮੁਸ਼ਕਲ ਹੋਏ।
ਕਹਿੰਦੇ ਰਾਤ ਨੂੰ ਇਹਨਾਂ ਨੇ ਦਰਿਆ ਪਾਰ ਕੀਤਾ ਤੁਰਕਾਂ ਨੇ, ਪਰ ਸਾਰੇ ਬੜੇ ਔਖੇ ਹੋਏ ਕਿਉਂਕਿ ਸਾਰੇ ਦਿਨ ਦੇ ਟੁਰਦੇ, ਰਾਤ ਨੂੰ ਵੀ ਇਹਨਾਂ ਨੂੰ ਆਰਾਮ ਕਰਨਾ ਨਸੀਬ ਨਹੀਂ ਹੋਇਆ। ਦੂਜਾ ਸਰਦੀ ਦੇ ਦਿਨ ਨੇ, ਠੰਡ ਦੇ ਵਿੱਚ ਸਰੀਰ ਠਰਦੇ ਨੇ, ਹੱਥ ਪੈਰ ਸੁੰਨ ਹੁੰਦੇ ਨੇ ਸਰਦੀ ਨਾਲ ਠੰਡ ਨਾਲ। ਇਹਨਾਂ ਸਾਰੇ ਤੁਰਕਾਂ ਨੇ ਬੜੇ ਔਖੇ ਹੋ ਕੇ ਦਰਿਆ ਪਾਰ ਕੀਤਾ ਹੈ।
ਖਾਨ ਪਾਨ ਪ੍ਰਾਪਤ ਕਿਤੂ ਰਹੇ ਚੂਚੀ ਕੋਏ,
ਕਿਸੇ ਨੂੰ ਖਾਣ ਪੀਣ ਨੂੰ ਲੰਗਰ ਪ੍ਰਸ਼ਾਦਾ ਮਿਲਿਆ, ਕਈ ਖਾਲੀ ਰਹਿ ਗਏ, ਕਈਆਂ ਨੂੰ ਛਕਣ ਵਾਸਤੇ ਪ੍ਰਸ਼ਾਦਾ ਵੀ ਨਸੀਬ ਨਹੀਂ ਹੋਇਆ ਕਿਉਂਕਿ ਰਾਤ ਦਾ ਸਮਾਂ ਸੀ, ਆਪੋ ਧਾਪੀ ਪਈ ਹੋਈ। ਜਿਹੜਾ ਲੰਗਰ ਪ੍ਰਸ਼ਾਦਾ ਭੋਜਨ ਇਹਨਾਂ ਦਾ ਬਣਿਆ ਸੀ, ਕਿਸੇ ਨੂੰ ਛਕਣ ਨੂੰ ਮਿਲ ਗਿਆ, ਕਿਸੇ ਨੂੰ ਨਹੀਂ ਮਿਲਿਆ, ਕਈ ਖਾਲੀ ਰਹਿ ਗਏ।
ਜੋ ਪਈ ਜੁਗ ਤ੍ਰੈ ਜਾਮ ਕੀਨ ਬਿਸਰਾਮੇ,
ਇੱਦਾਂ ਇਹਨਾਂ ਨੇ ਤਿੰਨ ਕੁ ਪਹਿਰ ਰਾਤ ਨੂੰ, ਦੋ ਜਾਂ ਤਿੰਨ ਪਹਿਰ ਵਿਸ਼ਰਾਮ ਕੀਤਾ ਹੈ।
ਬਜੇ ਕੂਚ ਕੇ ਦੀ ਦਮਾਮੇ,
ਰਾਤ ਨੂੰ ਆਰਾਮ ਵੀ ਨਹੀਂ ਹੋਇਆ, ਸਵੇਰੇ ਅਗਲਾ ਦਿਨ ਥੋੜਾ ਜਿਹਾ ਚੜਿਆ ਹੀ ਹੈ ਤੇ ਇਹਨਾਂ ਨੇ ਕੂਚ ਦੇ ਨਗਾਰੇ ਵਜਾ ਦਿੱਤੇ। ਉਸੇ ਵੇਲੇ ਲੱਲਾ ਬੇਗ ਨੇ ਚਾਲੇ ਦੀਆਂ ਤਿਆਰੀਆਂ ਕਰਕੇ ਚਾਲਾ ਪਾ ਦਿੱਤਾ।
ਸੀਤ ਮੈਂ ਮੁਸ਼ਕਲ ਹੋਏ,
ਠੰਡ ਬੜੀ ਸੀ, ਹੁਣ ਸਵੇਰੇ ਸਵੇਰੇ ਠੰਡ ਬਹੁਤ ਜ਼ਿਆਦਾ ਹੁੰਦੀ ਹੈ, ਜਦੋਂ ਫੌਜ ਚੱਲੀ ਉਦੋਂ ਸਰਦੀ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਠੰਡ ਸੀ, ਸ਼ੀਤ ਕਰਕੇ ਠੰਡੀ ਲਹਿਰ ਦੇ ਵਿੱਚ ਬੜੇ ਮੁਸ਼ਕਲ ਹੋ ਰਹੇ ਨੇ।
ਸੁਣ ਚਰਨ ਯਾਰ ਕਰ ਸਭ ਕੋਏ,
ਸਰਦੀ ਇੰਨੀ ਜ਼ਿਆਦਾ ਕਿ ਉਸ ਠੰਡ ਦੇ ਨਾਲ, ਸਰਦੀ ਦੇ ਨਾਲ ਜਿੰਨੇ ਸਿਪਾਹੀ ਨੇ ਤੁਰਕਾਂ ਦੇ, ਇਹਨਾਂ ਦੇ ਹੱਥ ਤੇ ਪੈਰ ਸੁੰਨ ਹੋ ਰਹੇ ਨੇ। ਘੋੜਿਆਂ ਤੇ ਬੈਠੇ ਨੇ, ਜਦੋਂ ਘੋੜੇ ਟੁਰਦੇ ਨੇ ਹਵਾ ਹੋਰ ਜ਼ਿਆਦਾ ਪੈਂਦੀ ਹੈ, ਮੂੰਹ ਤੇ ਪੈਂਦੀ ਹੈ, ਹੱਥਾਂ ਤੇ ਪੈਰਾਂ ਤੇ ਠੰਡੀ ਹਵਾ ਪੈਣ ਕਰਕੇ ਹੱਥ ਤੇ ਪੈਰ ਇਹਨਾਂ ਦੇ ਸੁੰਨ ਹੁੰਦੇ ਨੇ।
ਅਗਨੀ ਜਾਰ ਜਾਰ ਠਰ ਖੋਵੈ,
ਜਦੋਂ ਬਹੁਤੇ ਜ਼ਿਆਦਾ ਠਰ ਜਾਂਦੇ ਨੇ ਤੇ ਰਾਹ ਦੇ ਵਿੱਚ ਘੋੜੇ ਰੋਕ ਲੈਂਦੇ ਨੇ, ਤੇ ਰੋਕ ਕੇ ਘੋੜੇ ਅੱਗ ਬਾਲ ਲੈਂਦੇ, ਅੱਗ ਬਾਲ ਬਾਲ ਕੇ ਆਪਣੀ ਠੰਡ ਦੂਰ ਕਰਦੇ ਹਨ।
ਡਾਰ ਜ਼ੀਨ ਐ ਤਿਆਰੀ ਹੋਵੈ,
ਫਿਰ ਘੋੜਿਆਂ ਤੇ ਕਾਠੀਆਂ ਪਾ ਕੇ ਤਿਆਰੀ ਕਰਕੇ ਤੁਰਦੇ ਨੇ।
ਪ੍ਰਾਤ ਹੋਤੀ ਸੈਨਾ ਚਾਲੇ,
ਸਵੇਰ ਹੁੰਦਿਆਂ ਹੀ ਦਿਨ ਚੜ੍ਹਦਿਆਂ ਹੀ ਸਾਰੀ ਫੌਜ ਚੱਲ ਪਈ।
ਬਸਤਰ ਸ਼ਸਤਰ ਸਭ ਲੀਨ ਸੰਭਾਲੇ,
ਸਭ ਨੇ ਬਸਤਰ ਸ਼ਸਤਰ ਸੰਭਾਲ ਲਏ, ਜਿੰਨੇ ਅਸਤਰ ਬਸਤਰ ਸ਼ਸਤਰ ਸਨ ਸਾਰੇ ਸੰਭਾਲ ਕੇ ਚੱਲ ਪਏ।
ਉਦੈ ਪਇਓ ਸੂਰਜ ਭਗਵਾਨ,
ਕਹਿੰਦੇ ਚਲਦਿਆਂ ਚਲਦਿਆਂ ਜਦੋਂ ਥੋੜਾ ਜਿਹਾ ਪੈਂਡਾ ਤੈਅ ਕੀਤਾ ਤੇ ਇਹਨੇ ਨੂੰ ਸੂਰਜ ਭਗਵਾਨ ਜੀ ਨੇ ਦਰਸ਼ਨ ਦਿੱਤੇ। ਜਦੋਂ ਸਰਦੀਆਂ ਦੇ ਦਿਨ ਚ ਸੂਰਜ ਚੜ੍ਹਦਾ ਨਾ ਤੇ ਜਾਨ ਪੈ ਜਾਂਦੀ ਲੋਕਾਂ ਚ ਵੀ ਹੁਣ ਸੂਰਜ ਨੂੰ, ਫਿਰ ਮੁਸਲਮਾਨ ਵੀ ਸੂਰਜ ਨੂੰ ਭਗਵਾਨ ਹੀ ਦੱਸਦੇ ਨੇ ਵੀ ਇਹ ਵੀ ਭਗਵਾਨ ਹੀ ਹੈ, ਜਿਹਦੇ ਚੜ੍ਹਦਿਆਂ ਮਾੜਾ ਮਾੜਾ ਸੇਕ ਜਿਹਾ ਸਰੀਰ ਨੂੰ ਲੱਗਾ ਤੇ ਠੰਡ ਦੂਰ ਹੋਈ। ਕਹਿੰਦੇ ਜਦੋਂ ਥੋੜਾ ਜਿਹਾ ਹੀ ਚੱਲੇ ਤੇ ਥੋੜਾ ਜਿਹਾ ਚੱਲ ਕੇ ਅੱਗੇ ਆਏ, ਦਿਨ ਚੜਿਆ ਤੇ ਇਹਨੇ ਨੂੰ ਸੂਰਜ ਭਗਵਾਨ ਦੀ ਚੜ ਆਏ।
ਸੀਤ ਬਿਨਾ ਸਿਉ ਮਗ ਪ੍ਰਸਥਾਨ,
ਤੇ ਰਸਤੇ ਦੀ ਜਿਹੜੀ ਸਰਦੀ ਸੀ, ਰਸਤੇ ਦੀ ਜਿਹੜੀ ਠੰਡ ਸੀ, ਉਹ ਇਹਨਾਂ ਦੀ ਥੋੜੀ ਜਿਹੀ ਘਟੀ ਹੈ। ਜਦੋਂ ਸੂਰਜ ਚੜਿਆ ਤੇ ਸਰਦੀ ਘਟੀ ਆ, ਸੂਰਜ ਦੀ ਧੁੱਪ ਪੈਣ ਲੱਗੀ ਹੈ।
ਲਲਾ ਬੇਗ ਜਬ ਪੁਰ ਤੇ ਧਾਇਓ, ਪੇਤ ਹੇਤ ਇੱਕ ਦੂਤ ਪਠਾਇਓ।
ਖਾਲਸਾ ਜੀ ਜਦੋਂ ਲੱਲਾ ਬੇਗ ਚੱਲਿਆ ਸੀ ਨਾ ਲਾਹੌਰ ਤੋਂ, ਉਦੋਂ ਇਹਨੇ ਆਪਣਾ ਇੱਕ ਦੂਤ ਪਹਿਲਾਂ ਹੀ ਭੇਜ ਦਿੱਤਾ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਖਬਰ ਸਾਰ ਲੈਣ ਵਾਸਤੇ, ਪਤਾ ਕਰਨ ਵਾਸਤੇ ਵੀ ਤੂੰ ਜਾ ਕੇ ਪਤਾ ਕਰ ਉੱਥੇ ਗੁਰੂ ਜੀ ਕੋਲ ਕਿ ਉਹਨਾਂ ਕੋਲ ਕਿੰਨੀਆਂ ਕੁ ਫੌਜਾਂ ਨੇ, ਉਹਨਾਂ ਦੀ ਤਿਆਰੀ ਕਿੰਨੀ ਕੁ ਹੈ ਜੰਗ ਯੁੱਧ ਦੀ। ਲੱਲਾ ਬੇਗ ਨੇ ਲਾਹੌਰ ਤੋਂ ਚੱਲਣ ਤੋਂ ਪਹਿਲਾਂ ਹੀ ਆਪਣਾ ਇੱਕ ਦੂਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਭੇਜਿਆ ਹੋਇਆ ਸੀ।
ਤੇਰਾ ਕਾ ਸੈਨ ਹੈ ਕੀਤੇ,
ਉਹਨੂੰ ਇਸ ਕਰਕੇ ਭੇਜਿਆ ਸੀ ਵੀ ਤੂੰ ਜਾ ਕੇ ਪਤਾ ਕਰ ਅੱਗੇ ਜਾ ਕੇ ਕਿ ਗੁਰੂ ਦਾ ਡੇਰਾ ਕਿੱਥੇ ਹੈ, ਗੁਰੂ ਜੀ ਨੇ ਇਸ ਵੇਲੇ ਡੇਰਾ ਕਿੱਥੇ ਰੱਖਿਆ ਹੋਇਆ, ਔਰ ਉਹਨਾਂ ਦੇ ਨਾਲ ਸੈਨਾ ਕਿੰਨੀ ਕੁ ਹੈ, ਉਹਨਾਂ ਨਾਲ ਫੌਜ ਕਿੰਨੀ ਕੁ ਹੈ।
ਵਿੱਚ ਪ੍ਰਵੇਸ਼ ਹੋਏ ਹੇਰੋ ਤੇਤੇ,
ਉਹਨਾਂ ਦੇ ਵਿੱਚ ਪ੍ਰਵੇਸ਼ ਕਰਕੇ ਨਾ ਉਹਨਾਂ ਵਰਗਾ ਹੀ ਬਣ ਕੇ ਇਹਨਾਂ ਦੱਸੀ ਕਿ ਮੈਂ ਦੂਤ ਆ, ਉਹਨਾਂ ਦੇ ਵਿੱਚ ਹੀ ਵੜ ਜਾਈ ਸਿੱਖਾਂ ਦੇ, ਤੇ ਉਹਨਾਂ ਦੇ ਵਿੱਚ ਵੜ ਕੇ ਉਹਨਾਂ ਵਰਗਾ ਹੀ ਹੋ ਕੇ ਉਥੋਂ ਦਾ ਸਾਰਾ ਭੇਤ ਲੈ ਕੇ ਆਵੀ।
ਕਬ ਹਮ ਲੜਾ ਸੋ ਪਰਖਨ ਕਾਲ,
ਇਹ ਵੀ ਵੇਖੀ ਕਿ ਜੰਗ ਕਿਹੜੇ ਸਮੇਂ ਕਰੀਏ, ਸਵੇਰੇ ਹਮਲਾ ਕਰੀਏ, ਰਾਤ ਨੂੰ ਹਮਲਾ ਕਰੀਏ, ਜਾਂ ਸ਼ਾਮ ਨੂੰ ਹਮਲਾ ਕਰੀਏ, ਇਹ ਸਮਾਂ ਵੀ ਤੂੰ ਚੰਗੀ ਤਰ੍ਹਾਂ ਵੇਖ ਕੇ ਆਵੀ ਕਿ ਕਿਹੜੇ ਸਮੇਂ ਗੁਰੂ ਤੇ ਹਮਲਾ ਕਰੀਏ।
ਇਸ ਕਾਰਨ ਅੱਗੇ ਤੂੰ ਚਾਲ,
ਇਸ ਕਰਕੇ ਤੂੰ ਪਹਿਲਾਂ ਸਾਡੇ ਤੋਂ ਅੱਗੇ ਚਲਾ ਜਾ, ਔਰ ਜਾ ਕੇ ਚੰਗੀ ਤਰ੍ਹਾਂ ਗੁਰੂ ਜੀ ਦੀ ਖਬਰ ਸਾਰ ਲੈ ਕੇ ਆ, ਮੈਨੂੰ ਚੰਗੀ ਤਰ੍ਹਾਂ ਦੱਸ ਕੇ ਉਹਨਾਂ ਦਾ ਡੇਰਾ ਕਿੱਥੇ ਆ, ਉਹਨਾਂ ਕੋਲ ਫੌਜਾਂ ਕਿੰਨੀਆਂ ਕੁ ਨੇ, ਉਹਨਾਂ ਦੀ ਜੰਗੀ ਤਿਆਰੀ ਕਿੰਨੀ ਕੁ ਹੈ।
ਹਾਏ ਕੋ ਤਿਆਗ ਗ੍ਰਾਮ ਕਿਸਮਾਏ, ਵੇਖ ਆਪਣੋ ਰਾਖੇ ਉਨਾਈ।
ਕਹਿੰਦੇ ਜਦੋਂ ਲੱਲਾ ਬੇਗ ਨੇ ਆਪਣੇ ਦੂਤ ਨੂੰ ਭੇਜਿਆ, ਦੂਤ ਚੱਲਿਆ ਘੋੜਾ ਦੌੜਾ ਕੇ ਬੜੀ ਛੇਤੀ ਨਾਲ ਫੌਜਾਂ ਤੋਂ ਪਹਿਲਾਂ ਪਹਿਲਾਂ ਹੀ ਗੁਰੂ ਸਾਹਿਬ ਦੇ ਨੇੜੇ ਆ ਪਹੁੰਚੇ ਜਿੱਥੇ ਸਤਿਗੁਰਾਂ ਦਾ ਡੇਰਾ ਸੀ। ਮਹਾਰਾਜ ਜੀ ਕੋਲ ਜਾਣ ਤੋਂ ਪਹਿਲਾਂ ਇਹਨੇ ਆਪਣਾ ਘੋੜਾ ਇੱਕ ਕਿਸੇ ਪਿੰਡ 'ਚ ਛੱਡ ਦਿੱਤਾ ਵੀ ਗੁਰੂ ਜੀ ਨੂੰ ਜਾਂ ਸਿੱਖਾਂ ਨੂੰ ਮੇਰੇ 'ਤੇ ਸ਼ੱਕ ਨਾ ਹੋਵੇ ਕਿ ਮੈਂ ਦੂਤ ਹਾਂ। ਇਹਨੇ ਆਪਣਾ ਘੋੜਾ ਪਿੱਛੇ ਹੀ ਛੱਡ ਦਿੱਤਾ। ਫਿਰ ਇਹਨੇ ਆਪਣਾ ਭੇਸ ਵੀ ਬਦਲਾ ਲਿਆ, ਪਹਿਲਾਂ ਮੁਸਲਮਾਨੀ ਪੁਸ਼ਾਕ ਸੀ, ਉਹ ਪੁਸ਼ਾਕ ਲਾ ਕੇ ਇਹਨੇ ਆਮ ਜਿਵੇਂ ਜ਼ਿਮੀਂਦਾਰਾਂ ਦਾ ਭੇਸ ਹੁੰਦਾ ਹੈ ਉਹੋ ਜਿਹਾ ਭੇਸ ਇਹਨੇ ਆਪਣੇ ਸਰੀਰ ਦਾ ਬਣਾ ਲਿਆ।
ਸੇਵਕ ਇੱਕ ਸੰਗ ਜੇ ਲੀਨੋ,
ਇਹਨੇ ਆਪਣੇ ਨਾਲ ਇੱਕ ਸੇਵਕ ਵੀ ਲੈ ਲਿਆ, ਇਹ ਦੂਤ ਨੇ ਆਪਣੇ ਨਾਲ ਇੱਕ ਨੌਕਰ ਵੀ ਲੈ ਲਿਆ।
ਗੁਰਦਲ ਮੈਂ ਪ੍ਰਵੇਸ਼ ਸੋ ਕੀਨੋ,
ਇਹ ਆ ਗਿਆ ਜਿੱਥੇ ਸਤਿਗੁਰੂ ਜੀ ਦਾ ਡੇਰਾ ਸੀ ਮਹਾਰਾਜ ਕੇ ਗੁਰੂ ਸਰ ਵਾਲੇ ਸਥਾਨ ਤੇ, ਉੱਥੇ ਦੂਤ ਆ ਪਹੁੰਚਿਆ ਸਤਿਗੁਰਾਂ ਦੇ ਦਲ ਦੇ ਵਿੱਚ ਜਿੱਥੇ ਮਹਾਰਾਜ ਜੀ ਦੀਆਂ ਫੌਜਾਂ ਦਾ ਉਤਾਰਾ ਹੈ, ਸਤਿਗੁਰਾਂ ਦੀਆਂ ਫੌਜਾਂ ਦੇ ਵਿੱਚ ਜਾ ਕੇ ਇਹਨੇ ਪ੍ਰਵੇਸ਼ ਕੀਤਾ ਹੈ।
ਸੰਧਿਆ ਸਮੇਂ ਪਿਕਨਿਤ ਫਿਰਿਓ,
ਸੰਧਿਆ ਦਾ ਸਮਾਂ ਇਹ ਵੇਖਣ ਵਾਸਤੇ ਨਾ ਫਿਰਨ ਲੱਗਾ, ਫੌਜ ਦਾ ਮੁਆਇਨਾ ਕਰਨ ਲੱਗਾ ਕਿੰਨੇ ਕੁ ਸਿਪਾਹੀ ਨੇ, ਉਹਨਾਂ ਕੋਲ ਕਿੰਨੇ ਕੁ ਸ਼ਸਤਰ ਅਸਤਰ ਨੇ, ਕਿੰਨਾ ਕੁ ਬਲ ਹੈ ਉਹਨਾਂ ਦੇ ਵਿੱਚ, ਕਿੰਨੀ ਕੁ ਤਾਕਤ ਹੈ। ਇਦਾਂ ਸਾਰੇ ਸਿਪਾਹੀਆਂ ਦਾ, ਸਤਿਗੁਰਾਂ ਦੀਆਂ ਫੌਜਾਂ ਦਾ ਮੁਆਇਨਾ ਕਰਕੇ ਵੇਖਣ ਲੱਗਾ, ਸ਼ਾਮ ਨੂੰ ਨਿਗਾਹ ਮਾਰ ਕੇ ਵੇਖਦਾ ਹੈ।
ਦਲ ਗਨ ਨੀਰ ਤਾਲ ਕੋ ਘਿਰਿਓ,
ਇਹਨੇ ਵੇਖਿਆ ਵੀ ਗੁਰੂ ਸਾਹਿਬ ਜੀ ਦੇ ਜਿੰਨੇ ਸਿਪਾਹੀ ਨੇ ਉਹਨਾਂ ਨੇ ਸਰੋਵਰ ਨੂੰ ਘੇਰਾ ਪਾਇਆ ਹੋਇਆ, ਵਿਚਕਾਰ ਸਰੋਵਰ ਹੈ ਜਲ ਦਾ, ਗੁਰੂ ਸਰ ਸਰੋਵਰ ਸੀ ਨਾ, ਉਹਦੇ ਚਾਰੇ ਪਾਸੇ ਸਾਰੀਆਂ ਫੌਜਾਂ ਨੇ ਘੇਰਾ ਪਾ ਕੇ ਡੇਰਾ ਕੀਤਾ ਹੋਇਆ।
ਫਿਰਤ ਫਿਰਤ सेना के माहे गमनियो राए चमू के माए।
सारिया फौजा विच ना ये दूत फिरदा फिरदा उथे आ गया जिथे जोध राय दे सिपाही बैठे। जोध राय का भी एक हजार सूरमा सी ना, वह भी इथे ही सी गुरु साहब दे नेड़े ही। ते जोध राय दे सिपाही जिथे बैठे सन उथे ए दूत जेड़ा ए फिरदा फिरदा उन्हां सिपाहियां विच आ गया।
तिन्हों परके मनुख बिराना,
उन्हां सिपाहियां ने वेख्या भी उपरा जिहा बंदा साडे च टुरिया फिरदा कौन है, शक पै गया उन्हां नूं भी ये अगे तां पहलां साडे विच असीं वेख्या नहीं, ए बगाना जिहा उपरा जिहा मनुख कौन है।
गै बुझियो नां जाए बखाना,
उन्हां सिपाहियां ने दूत नूं फड़ लिया। जदों शक हो गया फड़ लिया उन्हां ने, फड़ के जदों पुछया बई दस कौन है तू, इहदे कोलों अगों दस्या नहीं गया क्योंकि चोर सी ना, चोरी फिरदा सी दूत बन के, इहदे कोलों अगों दस्या नहीं गया सही तरीके नाल के मैं कौन हां।
तब छिन तिसकी पाग उतारे,
सिपाहियां नूं पता लग गया भी ये तां सीआईडी दा बंदा जिहड़ा उत्थों दुश्मना वाले पास्यों साडे कोल खबर लैण आया है, ये कोई दूत है। तो उसे वक्त सिखां ने उसे वक्त इहदी पग ला ली सिर तों जिहड़ी बन्नी सी, उसे पग दे नाले दियां मुश्कां पिछले पासे बन लईयां।
मुश्कां बंद करी बो मारे,
मुश्कां बन के चंगा कुटिया। पहला तैनू दसदा नहीं सी ना भी मैं कौन, ते सिखां ने फिर जदों अपने चंगे करड़े हाथ विखाए मुश्कां बन के जदों इनू कुटिया।
दई कष्ट ते और दुहाए, श्री सतगुरु छुटाए।
जदों पांच सात हूरे दे मारे ना सिखां ने, इहदे कोलों सहे नहीं गए, बड़े बली सिख सन। पांच सात हूरे दे जदों वजे ते उच्ची उच्ची पुकार करन लगा, गुरु जी छड़ाओ मैनू छड़ाओ मैनू, आवाजा मारन लग पिया। सामने सतगुरां दा नेड़े ही दरबार सी, आवाजा मारन लग पिया, महाराज जी मैनू छुड़ाओ मैनू बचाओ।
परे ओ शोर सगरे नर ताए,
सारे पासे शोर मच गया, एकदम सारे दौड़ के आ गए भी की गल हो गई।
गयो तार कर गुर टिग ले आए,
कहंदे नू फड़ के ना ताड़ना करके नू चुक के सतगुरां दे कोल ले आए, जिथे महाराज गुरु हरगोबिंद साहब जी बैठे सन।
श्री हरगोबिंद सुनत दुहाए, पठ विधिया मुश्कें खुलवाए।
गुरु हरगोबिंद साहब ने दुआई सुनी ते भाई विधि चंद नू भेजिया। महाराज जी कहंदे जाओ भाई विधि चंद दीआं बाहवां खोलो, पहलां पुछो तां सही बंदा कौन है, कुटना शुरू कर दिता, पता तां करो कौन है, कित्थों आया, किहने भेजिया। कहंदे भाई विधि चंद जी ने जाके दीआं मुश्कां खोलियां हन।
संग आन थिर करियो अजूरे,
भाई विधि चंद जी नू अपने नाल लै के गुरु हरगोबिंद साहब जी दे हजूर आए, सतगुरां दे चरणां विच लिया के नू पेश कीता।
हेरत बोले सतगुर पूरे,
महाराज सच्चे पातशाह जी ने वेख्या इहदे वल, वेख के ना दूत वल, तुरकां दा भेजिया दूत सूह लैण आया सी। महाराज जी नू वेख के बोले,
को है तो कितते चल आयो।
महाराज जी कहंदे हां भाई दस तू कौन है, ते कित्थों चल के आया, केड़े काम करके आया है।
कहो सच ना ता दे मरवाए,
सचो सच दस दे नहीं ता तेरा सौदा लवा देंगे हुणे असीं हुक्म करके सिखां नू, नहीं तो हुणे तेनू मार पवावांगे। सचो सच दस दे तू कौन है।
दर्त मारते सच बखाना,
पहला ही सिखां दे हाथ लगे हुए सी, पांच सात हूरे वजे सी, ये डर गया भी होर ना मारन मैनू होर ना कुटन। उस वेले हाथ जोड़ ले सतगुरां दे कोल, सचो सच जो करन आया सी ओ सचो सच महाराज गुरु हरगोबिंद साहब नू दसन लगा।
प्रभ जी तजो के कर दियो हाना,
प्रभु जी भावे छड़ो ते भावे मार दियो,
कहो सच मैं आप अगारे,
मैं तुहाडे कोल सब कुछ सचो सच दसदा के मैं कौन आ, कित्थों आया ते की करन आया, सब कुछ सचो सच महाराज जी तुहानू दसदा हां।
लला बेग काबल पति पहाड़े,
महाराज जी लला बेग जड़ा काबल दा नवाब है, काबल दा बड़ा बड़ा नायब है, उत्थों दा पति है।
पेत हेत हे कृपा नकेत, पठियो मोए बद शीघ्र समेत।
महाराज जी उन्हें भेजिया मैनू तुहाडी सूह लैण वास्ते, भी तू जाके वेख के आ ਕਿ ਗੁਰੂ ਕੋਲ ਕਿੰਨੀਆਂ ਕੁ ਫੌਜਾਂ ਨੇ, ਉਹਨਾਂ ਦਾ ਡੇਰਾ ਕਿੱਥੇ ਆ ਤੇ ਹਮਲਾ ਕਿਹੜੇ ਸਮੇਂ ਕਰਨਾ ਚਾਹੀਦਾ। ਮਹਾਰਾਜ ਮੈਨੂੰ ਲੱਲਾ ਬੇਗ ਨੇ ਤੁਹਾਡੀ ਗੁਪਤ ਸੂਚਨਾ ਲੈਣ ਵਾਸਤੇ ਭੇਜਿਆ ਕਿ ਮੈਂ ਗੁਪਤ ਰੂਪ ਦੇ ਵਿੱਚ ਤੁਹਾਡੀ ਸਾਰੀ ਇਨਕੁਆਇਰੀ ਕਰਕੇ ਸੂਚਨਾ ਲੈ ਕੇ ਉਹ ਜਾ ਕੇ ਲੱਲਾ ਬੇਗ ਨੂੰ ਦੱਸਣੀ ਸੀ।
ਦਲ ਪ੍ਰਵੇਸ਼ ਮੈਂ ਸਕਲ ਨਿਆਰਾ।
ਮਹਾਰਾਜ ਜੀ ਮੈਂ ਤੁਹਾਡੇ ਦਲ ਦੇ ਵਿੱਚ ਜਿੱਥੇ ਤੁਹਾਡੀਆਂ ਫੌਜਾਂ ਦਾ ਡੇਰਾ ਹੈ ਉਹਨਾਂ ਦੇ ਵਿੱਚ ਪ੍ਰਵੇਸ਼ ਕਰਕੇ ਮੈਂ ਸਾਰਾ ਕੁਝ ਵੇਖਿਆ ਹੈ।
ਪਟਨ ਪਛਾਣ ਲੀਨ ਬਹੁ ਮਾਰਾ।
ਮਹਾਰਾਜ ਮੈਂ ਫਿਰ ਕੇ ਖਬਰ ਪਿਆ ਲੈਂਦਾ ਸੀ ਸਾਰਿਆਂ ਦੀ ਵੀ ਕਿੰਨੇ ਕੁ ਸੂਰਮੇ ਨੇ, ਗਿਣਤੀ ਪਿਆ ਗਿਣਦਾ ਸੀ ਤੇ ਸਤਿਗੁਰੂ ਜੀ ਤੁਹਾਡੇ ਸੂਰਮਿਆਂ ਨੇ ਮੈਨੂੰ ਪਛਾਣ ਲਿਆ ਵਿੱਚ ਫਿਰਦਾ ਵੇਖ ਕੇ ਤੇ ਉਹਨਾਂ ਨੇ ਮੈਨੂੰ ਫੜ ਕੇ ਮਾਰਨਾ ਸ਼ੁਰੂ ਕਰ ਦਿੱਤਾ।
ਸ਼੍ਰੀ ਗੁਰੂ ਤੁਮ ਪੀਰਨ ਕੇ ਪੀਰ।
ਸਤਿਗੁਰੂ ਜੀ ਤੁਸੀਂ ਪੀਰਾਂ ਦੇ ਪੀਰ ਹੋ।
ਦੋ ਲੋਕਨ ਕੇ ਮੀਰਨ ਮੀਰ।
ਤੁਸੀਂ ਦੋਵਾਂ ਲੋਕਾਂ ਦੇ ਮੀਰਾਂ ਦੇ ਮੀਰ ਹੋ।
ਸ਼੍ਰੀ ਹਰਗੋਬਿੰਦ ਬੂਜਨ ਠਾਨਾ ਕਹਾ ਸੈਨ ਤੁਰ ਕਾਨ ਮਾਨਾ।
ਆਇਆ ਤੇ CID ਲੈਣ ਸੀ ਸਤਿਗੁਰਾਂ ਦੀ। ਮਹਾਰਾਜ ਸੱਚੇ ਪਾਤਸ਼ਾਹ ਹੁਣ ਇਹਦੇ ਕੋਲੋਂ ਹੀ ਉਹਨਾਂ ਦੀ CID ਲੈਣ ਲੱਗੇ। ਮਹਾਰਾਜ ਜੀ ਕਹਿੰਦੇ ਪਹਿਲਾਂ ਇਹ ਦੱਸ ਵੀ ਜਿਹਨਾਂ ਤੁਰਕਾਂ ਵੱਲੋਂ ਤੂੰ ਆਇਆ ਉਹ ਕਿੰਨੇ ਕਿ ਨੇ, ਪਹਿਲਾਂ ਤਾਂ ਉਹਨਾਂ ਬਾਰੇ ਦੱਸ ਵੀ ਉਹ ਕਿੰਨੇ ਕੁ ਤੁਰਕ ਨੇ ਜਿਹੜੇ ਚੜ੍ਹ ਕੇ ਆ ਰਹੇ ਨੇ, ਕਿੱਥੇ ਨੇ ਇਸ ਵੇਲੇ।
ਕੇਤਕ ਗਿਣਤੀ ਮੈਂ ਚੜ ਧਾਏ।
ਉਹਨਾਂ ਤੁਰਕਾਂ ਦੀ ਫੌਜ ਇਸ ਵੇਲੇ ਕਿੱਥੇ ਕੁ ਪਹੁੰਚੀ ਹੈ ਤੇ ਕਿੰਨੀ ਕੁ ਗਿਣਤੀ ਦੇ ਸੂਰਮੇ ਨੇ ਜਿਹੜੇ ਤੁਰਕ ਚੜ ਕੇ ਆ ਰਹੇ ਨੇ।
ਕਬ ਇਤ ਪਹੁੰਚੈ ਇਤ ਲੜਾਏ।
ਉਹ ਲੜਾਈ ਕਰਨ ਵਾਸਤੇ ਇੱਥੇ ਸਾਡੇ ਕੋਲ ਕਦੋਂ ਤੱਕ ਪਹੁੰਚਣਗੇ, ਕਦੋਂ ਤੱਕ ਇੱਥੇ ਪਹੁੰਚ ਕੇ ਆ ਕੇ ਜੰਗ ਕਰ ਸਕਦੇ ਨੇ।
ਸੁਨਤ ਹਸਨ ਖਾਂ ਦੋਤ ਬਖਾਨਾ।
ਖਾਲਸਾ ਜੀ ਇਹ ਜਿਹੜਾ ਦੂਤ ਸੀ ਨਾ ਇਹਦਾ ਨਾਂ ਸੀ ਹਸਨ ਖਾਂ। ਇਹ ਹਸਨ ਖਾਂ ਦੂਤ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣ ਕੇ ਬੋਲਿਆ।
ਕਾਬਲ ਕੇ ਉਮਰਾਵ ਮਾਨਾ।
ਕਹਿਣ ਲੱਗਾ ਮਹਾਰਾਜ ਜੀ ਕਾਬਲ ਦੇ ਉਮਰਾਵ ਨੇ ਜਿਹੜੇ ਆਏ ਨੇ ਚੜ ਕੇ, ਕਾਬਲ ਦੇ ਰਹਿਣ ਵਾਲੇ ਉਮਰਾਵ ਨੇ, ਲੱਲਾ ਬੇਗ ਉਹਦਾ ਭਰਾ, ਕੰਬਰ ਬੇਗ, ਫਿਰ ਸ਼ਮਸ਼ ਬੇਗ। ਮਹਾਰਾਜ ਜੀ ਇੱਦਾਂ ਪੰਜ ਜਰਨੈਲ ਨੇ ਜਿਹੜੇ ਕਾਬਲ ਦੇ ਨੇ ਔਰ ਚੜ ਕੇ ਆਏ ਨੇ।
ਲਸ਼ਕਰ ਪੰਜ ਤੀਸ ਹਜ਼ਾਰ।
ਮਹਾਰਾਜ ਉਹਨਾਂ ਨਾਲ 35,000 ਸੂਰਮਿਆਂ ਦੀ ਫੌਜ ਹੈ, 35,000 ਸਿਪਾਹੀਆਂ ਦਾ ਬੜਾ ਵੱਡਾ ਦਲ ਹੈ।
ਤੁਰਕੀ ਘੋੜੇ ਪਰ ਸਵਾਰ।
ਸਤਿਗੁਰੂ ਜੀ ਉਹ ਤੁਰਕਸਤਾਨੀ ਜਿਹੜੇ ਘੋੜੇ ਨੇ ਉਹਨਾਂ ਘੋੜਿਆਂ ਤੇ ਸਵਾਰ ਹੋ ਕੇ ਆ ਰਹੇ ਨੇ, ਜਿਹੜੇ ਘੋੜੇ ਥੱਕਦੇ ਹੀ ਨੀ ਟੁਰਦਿਆਂ, ਤੁਰਦੇ ਹੀ ਚਲੇ ਜਾਂਦੇ ਨੇ, ਉਹਨਾਂ ਘੋੜਿਆਂ ਤੇ ਸਵਾਰ ਹੋ ਕੇ ਆ ਰਹੇ ਨੇ।
ਕਯੋ ਸ਼ਾ ਮਗਨੈ ਬਿਲ ਮਾਵੋ।
ਕਿਉਂਕਿ ਬਾਦਸ਼ਾਹ ਦੀ ਉਹਨਾਂ ਨੂੰ ਹਦਾਇਤ ਹੈ ਲੱਲਾ ਬੇਗ ਨੂੰ ਕਿ ਰਸਤੇ ਚ ਦੇਰੀ ਨੀ ਕਰਨੀ, ਬਿਨਾਂ ਦੇਰੀ ਤੋਂ ਗੁਰੂ ਕੋਲ ਪਹੁੰਚਣਾ।
ਲੜੋ ਸ਼ੀਗਰ ਗੁਰ ਨਿਕਟ ਪਠਾਵੋ।
ਤੇ ਬਿਲਕੁਲ ਕੋਲ ਜਾ ਕੇ ਗੁਰੂ ਦੇ ਬਿਨਾਂ ਦੇਰੀ ਤੋਂ ਉਹਨਾਂ ਨਾਲ ਜਾ ਕੇ ਜੰਗ ਕਰਨਾ। ਇਹ ਹਦਾਇਤ ਬਾਦਸ਼ਾਹ ਨੇ ਲੱਲਾ ਬੇਗ ਨੂੰ ਕਰਕੇ ਭੇਜਿਆ ਹੈ।
ਨਹੀਂ ਦੇਰ ਅਬ ਆਵਨ ਮਾਏ।
ਮਹਾਰਾਜ ਜੀ ਹੁਣ ਤੁਰਕਾਂ ਦੇ ਆਉਣ ਦੀ ਉੱਥੇ ਲੱਲਾ ਬੇਗ ਦੀ ਫੌਜ ਬਸ ਨੇੜੇ ਹੀ ਹੈ, ਹੁਣ ਉਹਨਾਂ ਦੇ ਆਵਣ ਵਿੱਚ ਦੇਰੀ ਕੋਈ ਨੀ, ਬਸ ਕੁਝ ਕੁ ਸਮੇਂ ਤੱਕ ਹੀ ਆਉਣ ਵਾਲੇ ਨੇ।
ਪਹੁੰਚੀ ਲਖੋ ਚਮੂ ਨਿਜ ਪਾਏ।
ਮਹਾਰਾਜ ਬਸ ਸਮਝ ਲਓ ਕਿ ਤੁਰਕਾਂ ਦੀ ਫੌਜ ਨੇੜੇ ਆ ਪਹੁੰਚੀ, ਜਿਵੇਂ ਮੈਂ ਆਇਆ ਨਾ ਇੱਥੇ, ਮੇਰੇ ਪਿੱਛੇ ਸਮਝ ਲੋ ਤੁਰਕਾਂ ਦਾ ਦਲ ਵੀ ਆਇਆ ਪਹੁੰਚਿਆ।
ਮੈਂ ਪਿਖ ਪਰਖ ਨਕੀਨ ਵਿਚਾਰਾ।
ਮਹਾਰਾਜ ਜੀ ਹੁਣ ਤੁਰਕਾਂ ਦਾ ਦਲ ਵੀ ਮੈਂ ਵੇਖਿਆ ਤੇ ਤੁਹਾਡਾ ਦਲ ਵੀ ਵੇਖ ਲਿਆ, ਤੁਹਾਡੀ ਵੀ ਸਾਰੀ ਫੌਜ ਵੇਖ ਲਈ ਹੈ ਤੇ ਤੁਰਕਾਂ ਦੀ ਵੀ ਵੇਖ ਲਈ ਹੈ, ਤੇ ਸਾਰੀ ਫੌਜ ਵੇਖਣ ਤੋਂ ਬਾਅਦ ਇਹ ਹਸਨ ਖਾਂ ਕਹਿੰਦਾ ਮਹਾਰਾਜ ਮੈਂ ਇਹ ਵਿਚਾਰ ਕੀਤੀ, ਮੈਂ ਇਹ ਨਿਰਣਾ ਕੀਤਾ।
ਤੁਮਰੇ 700 ਆਏ ਹਜ਼ਾਰ।
ਮਹਾਰਾਜ ਜੀ ਜਦੋਂ ਮੈਂ ਮੁਕਾਬਲਾ ਕਰਦਾ ਨਾ ਤੁਰਕਾਂ ਦੀ ਫੌਜ ਤੇ ਤੁਹਾਡੀ ਫੌਜ ਦਾ, ਤੇ ਮੁਕਾਬਲਾ ਕਰਦਿਆਂ ਮੇਰਾ ਇਸ ਨਤੀਜੇ ਤੇ ਪਹੁੰਚਿਆ ਵੀ ਤੁਹਾਡਾ 100 ਸੂਰਮਾ ਤੇ ਤੁਰਕਾਂ ਦਾ 1,000 ਸੂਰਮਾ ਬਰਾਬਰ ਨੇ।
ਮਾਰ ਲੇਂਗੇ ਦੇ ਨਾ ਜਾਣੇ।
ਕਿ ਤੁਰਕਾਂ ਦਾ 1,000 ਸੂਰਮਾ ਤੇ ਤੁਹਾਡਾ 100 ਸੂਰਮਾ ਤੁਰਕਾਂ ਦੇ ਆਹੂ ਲਾ ਸਕਦਾ, ਉਹਨਾਂ ਦੇ 1,000 ਤੁਹਾਡੇ 100। ਮਹਾਰਾਜ ਜੀ ਏਡੇ ਤੁਹਾਡੇ ਸੂਰਮੇ ਬਲੀ ਨੇ, ਇਹ 100 ਸੂਰਮੇ 1,000 ਤੁਰਕਾਂ ਨੂੰ ਮਾਰ ਕੇ ਜਾਣ ਨਹੀਂ ਦੇਣਗੇ।
ਇਮ ਤੁਰਕਾਂ ਨਾ ਕਰ ਦੀ ਕਰੋ ਹਾਨੇ।
ਇਦਾਂ ਇਹ ਸਾਰੇ ਆਉਂਦੇ ਹੋਏ ਤੁਰਕਾਨੇ ਨੂੰ ਖਤਮ ਕਰ ਸਕਦੇ ਨੇ, ਮਾਰ ਸਕਦੇ ਨੇ।
ਸਾਵਧਾਨ ਰਾਵਰ ਕੀ ਸੈਨਾ।
ਕਾਰਨ ਵੀ ਹੈ ਇਹਦਾ ਕਾਰਨ ਇਹ ਹੈ ਕਿ ਮਹਾਰਾਜ ਤੁਹਾਡੀ ਫੌਜ ਸਾਵਧਾਨ ਹੈ, ਆਪ ਜੀ ਦੀ ਜਿਹੜੀ ਫੌਜ ਹੈ ਮਹਾਰਾਜ ਉਹ ਸਾਰੀ ਸਾਵਧਾਨ ਹੈ।
ਬਿਸਰਾਮੀ ਇਨਕੋ ਸ਼ਰਮ ਹੈ ਨਾ,
ਤੁਹਾਡੀ ਫੌਜ ਨੇ ਰਾਤ ਨੂੰ ਸੁੱਖ ਵੀ ਲੈ ਲਿਆ, ਇਹ ਰਾਤ ਨੂੰ ਸੁੱਤੇ ਰਹੇ ਨੇ, ਆਰਾਮ ਕਰ ਲਿਆ। ਉਹ ਜਿਹੜੇ ਨੇ ਉਹ ਦੌੜੇ ਹੀ ਆਉਂਦੇ ਨੇ, ਉਹਨਾਂ ਨੇ ਰਾਤ ਵੀ ਆਰਾਮ ਨਹੀਂ ਕੀਤਾ, ਸਾਰਾ ਦਿਨ ਪਹਿਲਾਂ ਵੀ ਟੁਰਦੇ ਆਉਂਦੇ ਨੇ, ਆਹ ਦੂਜਾ ਦਿਨ ਵੀ ਉਹਨਾਂ ਨੇ ਟੁਰਦੇ ਹੀ ਆਉਣਾ। ਉਹਨਾਂ ਨੂੰ ਆਰਾਮ ਕਰਨ ਦਾ ਮੌਕਾ, ਜਿਹੜੇ ਪਹਿਲਾਂ ਹੀ ਰਾਹ 'ਚ ਥੱਕ ਜਾਣਗੇ ਉਹ ਅੱਗੇ ਆ ਕੇ ਲੜਨਗੇ ਕਿੰਨਾ ਕੁ। ਤੁਹਾਡੇ ਸੂਰਮੇ ਜਿਹੜੇ ਨੇ ਰਾਤ ਸਾਰੀ ਇਹਨਾਂ ਨੇ ਆਰਾਮ ਕੀਤਾ, ਇਹ ਸਾਵਧਾਨ ਨੇ, ਚੁਕੰਨੇ ਹਨ।
ਚਾਹਤ ਹੈ ਸੰਗਰਾਮ ਸੁਠਾਨੇ ਠਾਂਡੇ,
ਔਰ ਮਹਾਰਾਜ ਤੁਹਾਡੇ ਸੂਰਮੇ ਜੰਗ ਦੇ ਮੈਦਾਨ 'ਚ ਲੜਨਾ ਚਾਹੁੰਦੇ ਨੇ, ਇਹਨਾਂ ਅੰਦਰ ਚਾਉ ਹੈ ਲੜਨ ਦਾ।
ਬਹੁ ਆਨੰਦ ਤਾ ਜਿਨ ਮੈਂ
ਇਹਨਾਂ ਸੂਰਮਿਆਂ 'ਚ ਬੜਾ ਭਾਰੀ ਆਨੰਦ ਵਧਿਆ ਹੋਇਆ, ਇਹਨਾਂ ਦੇ ਲੜਨ ਦਾ ਸ਼ੌਂਕ ਬਣਿਆ ਹੋਇਆ ਹੈ।
ਸੁਣ ਪਰ ਸਨ ਸਤਿਗੁਰ ਹੋਏ ਆਇਓ, ਟਿਗ ਤੇ ਪਾਗ ਦਿਵਾਏ ਪਠਾਇਓ।
ਸੁਣ ਕੇ ਮਹਾਰਾਜ ਜੀ ਖੁਸ਼ ਹੋਏ, ਕਹਿੰਦੇ ਹਸਨ ਖਾਂ ਬਿਲਕੁਲ ਸਹੀ ਕਹੀ ਹੈ ਗੱਲ। ਖਾਲਸਾ ਜੀ, ਗੁਰੂ ਹਰਗੋਬਿੰਦ ਸਾਹਿਬ ਦੀ ਇਤਨੀ ਦੂਰ ਅੰਦੇਸ਼ੀ ਸੋਚ, ਮਹਾਰਾਜ ਜੀ ਜਾਣਦੇ ਸਨ ਕਿ ਤੁਰਕ ਚੜ੍ਹ ਕੇ ਆਉਣਗੇ, ਠੰਡ ਦਾ ਮੌਸਮ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਸਰ ਤੇ ਬਹੁਤ ਸਾਰੀਆਂ ਲੱਕੜਾਂ ਦੇ ਢੇਰ ਇਕੱਠੇ ਕਰਵਾ ਲਏ ਸੀ ਕਿ ਲੱਕੜਾਂ ਬਾਲ ਕੇ ਅੰਗੀਠਾ ਬਲਿਆ ਰਹੇਗਾ, ਸਿੱਖ ਜਦੋਂ ਅੰਗੀਠੇ ਕੋਲ ਆ ਕੇ ਅੱਗ ਸੇਕ ਕੇ ਜਾਣਗੇ, ਸਰੀਰ 'ਚ ਫੁਰਤੀ ਆਏਗੀ ਤੇ ਤੁਰਕਾਂ ਨਾਲ ਜਾ ਕੇ ਲੜਨਗੇ। ਤੁਰਕ ਠਰਦੇ ਹੋਣਗੇ ਤੇ ਜਦੋਂ ਬੰਦੇ ਦੇ ਹੱਥ ਠਰੇ ਹੋਣ, ਕਿਰਪਾਨਾਂ ਵੀ ਨਹੀਂ ਸਹੀ ਤਰੀਕੇ ਨਾਲ ਮੁੱਠੇ ਨਹੀਂ ਫੜੀਂਦੇ, ਹੱਥਾਂ ਵਿੱਚ ਨਹੀਂ ਆਉਂਦੇ, ਇਸ ਕਰਕੇ ਮਹਾਰਾਜ ਜੀ ਨੇ ਉਹ ਅੱਗ ਦੇ ਅੰਗੀਠੇ ਪਹਿਲਾਂ ਹੀ ਬੁਲਾਏ ਹੋਏ ਸਨ। ਤੇ ਦੂਤ ਨੇ ਵੀ ਇਹੀ ਗੱਲ ਕਹੀ, ਮਹਾਰਾਜ ਤੁਹਾਡੇ ਸੂਰਮੇ ਤਿਆਰ ਬਰ ਤਿਆਰ ਨੇ, ਉਹ ਤਾਂ ਠਰਦੇ ਠਰਦੇ ਆ ਰਹੇ ਨੇ, ਦੂਜਾ ਉਹਨਾਂ ਨੇ ਰਾਤ ਨੂੰ ਆਰਾਮ ਨਹੀਂ ਕੀਤਾ, ਥੱਕੇ ਟੁੱਟੇ ਹੋਣਗੇ। ਗੁਰੂ ਸਾਹਿਬ ਖੁਸ਼ ਹੋਏ, ਮਹਾਰਾਜ ਜੀ ਨੇ ਇੱਕ ਦਸਤਾਰ ਮੰਗਾਈ, ਔਰ ਉਹ ਦਸਤਾਰ ਮੰਗਾ ਕੇ ਹਸਨ ਖਾਨ ਨੂੰ ਦਿੱਤੀ।
ਕਯੋ ਦਿਓ ਸੁਦ ਤਿੰਨ ਕੋ ਜਾਏ,
ਦਸਤਾਰ ਦੇ ਕੇ ਨਾ ਸਤਿਕਾਰ ਕੀਤਾ ਵੀ ਇਹਨੇ ਸੱਚੀ ਗੱਲ ਕਹੀ ਹੈ। ਤੇ ਸਤਿਗੁਰੂ ਜੀ ਕਹਿੰਦੇ ਜਾਓ ਹਸਨ ਖਾਂ, ਜੋ ਕੁਝ ਇੱਥੇ ਵੇਖਿਆ ਜਾ ਕੇ ਕੱਲੀ ਕੱਲੀ ਗੱਲ ਜਾ ਕੇ ਕਾਬਲ ਦੇ ਉਸ ਲੱਲਾ ਬੇਗ ਨੂੰ ਕਹਿ ਦੇ, ਲੱਲਾ ਬੇਗ ਨੂੰ ਸਾਰੀਆਂ ਗੱਲਾਂ ਜਾ ਕੇ ਸਮਝਾ ਦੇ, ਜੋ ਕੁਝ ਵੇਖ ਕੇ ਚੱਲਿਆ ਉਹ ਜਾ ਕੇ ਸੱਚੋ ਸੱਚ ਦੱਸ ਦੇਈ।
ਛੁੱਟਿਓ ਹਸਨ ਖਾਂ ਗਮਨਿਓ ਧਾਏ,
ਹਸਨ ਖਾਂ ਨੂੰ ਛੱਡ ਦਿੱਤਾ ਤੇ ਬੜੀ ਛੇਤੀ ਨਾਲ ਹਸਨ ਖਾਂ ਨੇ ਆਪਣਾ ਘੋੜਾ ਦੌੜਾਇਆ।
ਲੱਲਾ ਬੇਗ ਕੋ ਮਿਲਿਓ ਅਗਾਰੇ,
ਲੱਲਾ ਬੇਗ ਆ ਰਿਹਾ ਸੀ ਭੱਜ ਕੇ, ਦੂਤ ਹਸਨ ਖਾਂ ਲੱਲਾ ਬੇਗ ਕੋਲ ਪਹੁੰਚਿਆ, ਔਰ ਲੱਲਾ ਬੇਗ ਕੋਲ ਜਾ ਕੇ ਇਹਨੇ ਆਪਣੀ ਸਾਰੀ ਖਬਰ ਦਿੱਤੀ।
ਆਵਤ ਲਈਏ ਜੋ ਲਸ਼ਕਰ ਭਾਰੇ,
ਲੱਲਾ ਬੇਗ ਜਿਹੜਾ ਬੜਾ ਵੱਡਾ ਲਸ਼ਕਰ ਲੈ ਕੇ ਆ ਰਿਹਾ ਸੀ,
ਕਰਿਓ ਸਲਾਮ ਕਰੋ ਤਬ ਭਇਓ,
ਲੱਲਾ ਬੇਗ ਦੇ ਅੱਗੇ ਜਾ ਖਲੋਤਾ ਹਸਨ ਖਾਂ ਤੇ ਅੱਗੇ ਜਾ ਕੇ ਨੇ ਜਾ ਕੇ ਵਾਲੇਕੁਮ ਸਲਾਮ ਕੀਤਾ।
ਕਹੋ ਸੁਧ ਜਿਸ ਕਾ ਕਰਨ ਤੂੰ ਗਇਓ,
ਔਰ ਲੱਲਾ ਬੇਗ ਨੇ ਹਸਨ ਖਾਂ ਨੂੰ ਵੇਖਿਆ ਵੀ ਮੋੜਾ ਹੈ, ਕਹਿਣ ਲੱਗਾ ਹਾਂ ਬਈ ਹਸਨ ਖਾਂ, ਦੂਤ ਦੱਸ ਜਿਹੜਾ ਕੰਮ ਕਰਨ ਵਾਸਤੇ ਤੈਨੂੰ ਭੇਜਿਆ ਸੀ ਕਰਕੇ ਆਇਆ ਜਾਂ ਏਦਾਂ ਹੀ ਮੁੜਾਇਆ, ਦੱਸ ਜਿਹੜਾ ਕੰਮ ਕਰਨ ਵਾਸਤੇ ਭੇਜਿਆ ਸੀ ਕੀਤਾ ਕਿ ਨਹੀਂ।
ਕਿਤਕ ਸਹਿਨ ਸੋ ਗੁਰ ਕੈ ਕਾ,
ਇਸ ਵੇਲੇ ਗੁਰੂ ਨੇ ਕਿੱਥੇ ਡੇਰਾ ਕੀਤਾ ਹੋਇਆ, ਔਰ ਉਹਨਾਂ ਦੇ ਨਾਲ ਕਿੰਨੀ ਕੁ ਫੌਜ ਹੈ, ਉਹਨਾਂ ਨਾਲ ਕਿੰਨੇ ਕੁ ਸਿਪਾਹੀ ਹਨ।
ਭਾਜੇ ਕਿਨੈ ਪਿਖ ਲਸ਼ਕਰ
ਮਠੇ ਨੇ ਕਿ ਨਹੀਂ, ਸਾਡਾ ਲਸ਼ਕਰ ਸੁਣ ਕੇ ਸਾਡੀ ਆਮਦ ਸੁਣ ਕੇ ਗੁਰੂ ਜੀ ਦੌੜੇ ਨੇ ਜਾਂ ਨਹੀਂ ਦੌੜੇ।
ਲੜਨ ਏਤ ਗਾਡੋ ਵੀ ਦੇਖਾ,
ਜਾਂ ਉਹਨਾਂ ਨੂੰ ਲੜਨ ਵਾਸਤੇ ਉਤਸ਼ਾਹਿਤ ਹੋ ਕੇ ਵੇਖਿਆ ਕਿ ਉਹ ਲੜਨ ਨੂੰ ਤਿਆਰ ਬੈਠੇ ਨੇ ਜਾਂ ਦੌੜਨ ਨੂੰ ਤਿਆਰ ਬੈਠੇ ਨੇ।
ਆਖੋ ਭੇਦ ਜੋ ਕੀਨ ਪਰੇਖਾ,
ਜੋ ਕੁਝ ਵੀ ਤੂੰ ਵੇਖ ਕੇ ਆਇਆ ਮੈਨੂੰ ਸਾਰਾ ਕੱਲਾ ਕੱਲਾ ਭੇਤ ਗੁਰੂ ਦੀਆਂ ਫੌਜਾਂ ਦਾ ਦੱਸਣਾ ਕਰ।
ਸੁਨਤ ਹਸਨ ਕਾ ਭੇਵ ਬਤਾਇਓ, ਡੇਰਾ ਗੁਰੂ ਉਜਾਰ ਮੈਂ ਪਾਇਓ।
ਹਸਨ ਖਾਂ ਨੇ ਦੱਸਿਆ, ਕਹਿੰਦਾ ਲੱਲਾ ਬੇਗ, ਗੁਰੂ ਹਰਗੋਬਿੰਦ ਸਾਹਿਬ ਨੇ ਡੇਰਾ ਇੱਕ ਉਜਾੜ 'ਚ ਕੀਤਾ ਹੋਇਆ, ਬੜਾ ਬੀਆਬਾਨ ਉਜਾੜ ਹੈ, ਉਸ ਉਜਾੜ ਵਿੱਚ ਉਹਨਾਂ ਨੇ ਡੇਰਾ ਕੀਤਾ ਹੈ।
ਜਲ ਕੇ ਤਾਲ ਚ ਗਿਰਦੇ ਘੇਰਾ,
ਇੱਕ ਪਾਣੀ ਦਾ ਸਰੋਵਰ ਹੈ, ਉਹ ਸਰੋਵਰ ਨੂੰ ਚਾਰੇ ਪਾਸੇ ਉਹਨਾਂ ਨੇ ਘੇਰਾ ਪਾਇਆ ਹੋਇਆ ਹੈ।
ਲੜਨੇ ਤੀ ਉਤਸ਼ਾਹ ਕਨੇਰਾ,
ਉਹਨਾਂ ਦੇ ਵਿੱਚ ਲੜਨ ਦਾ ਬੜਾ ਭਾਰੀ ਉਤਸ਼ਾਹ ਆਇਆ, ਉਹ ਡਰਨ ਵਾਲਿਆਂ ਚੋਂ ਨਹੀਂ, ਉਹਨਾਂ ਅੰਦਰ ਲੜਨ ਦਾ ਬੜਾ ਭਾਰੀ ਉਤਸ਼ਾਹ ਆਇਆ, ਉਹ ਤਾਂ ਕਮਰ ਕੱਸੇ ਕਰਕੇ ਬੈਠੇ ਨੇ, ਕਿ ਕਿਹੜੇ ਵੇਲੇ ਤੁਰਕਾਂ ਦੀ ਫੌਜ ਆਵੇ ਤੇ ਅਸੀਂ ਜੰਗ ਕਰੀਏ।
ਕਰੈ ਉਡੀਕਨ ਪੱਟ ਬਲਵਾਨਾ।
ਬਲੀ ਸੂਰਮੇ ਨੇ ਗੁਰੂ ਜੀ ਦੇ ਵੀ, ਉਹ ਸੂਰਮੇ ਵੀ ਕੋਈ ਘੱਟ ਬਲੀ ਨਹੀਂ, ਬੜੇ ਬਲ ਵਾਲੇ ਸੂਰਮੇ ਨੇ, ਔਰ ਉਹ ਉਡੀਕ ਕਰ ਰਹੇ ਨੇ ਆਪਣੀ।
ਤੁਰੰਗ ਜ਼ੀਨ ਤਰ ਆਯੁਧ ਨਾਨਾ।
ਉਹਨਾਂ ਨੇ ਘੋੜਿਆਂ ਤੇ ਕਾਠੀਆਂ ਪਾਈਆਂ, ਘੋੜੇ ਤਿਆਰ ਰੱਖੇ ਨੇ, ਸ਼ਸਤਰ ਗਾਤਰੇ ਪਾਏ, ਸ਼ਸਤਰ ਵੀ ਇੱਕ ਤੋਂ ਇੱਕ ਹੈ ਉਹਨਾਂ ਕੋਲ, ਵਧੀਆ ਵਧੀਆ ਹਥਿਆਰ, ਵਧੀਆ ਕਿਰਪਾਨਾਂ, ਵਧੀਆ ਨੇਜੇ, ਵਧੀਆ ਬੰਦੂਕਾਂ, ਜਿਹੜੇ ਵਲੈਤ ਦੇਸ਼ ਤੋਂ ਆਈਆਂ ਹੋਈਆਂ ਨੇ ਉਹਨਾਂ ਦੇ ਕੋਲ।
ਤਿੰਨ ਕਹਿ ਕਹਾ ਪਲਾਵਨ ਬਾਤ, ਚਾਹਤ ਹੈ ਸਭ ਲਸ਼ਕਰ ਘਾਤ।
ਸੱਚੋ ਸੱਚੀ ਗੱਲ ਦੱਸ ਰਿਹਾ ਸਾਰੀ ਜੋ ਉਹਨੇ ਵੇਖਿਆ। ਕਹਿੰਦਾ ਲੱਲਾ ਬੇਗ ਜੀ, ਤੁਸੀਂ ਕਹਿੰਦੇ ਹੋ ਭੱਜ ਜਾਣਗੇ, ਭੱਜਣਾ ਤੇ ਉਹਨਾਂ ਦੇ ਸੁਪਨੇ ਵਿੱਚ ਵੀ ਕੋਈ ਨੀ, ਵੀ ਉਹ ਸੁਪਨੇ ਚ ਵੀ ਨੀ ਭੱਜ ਸਕਦੇ, ਕਿਉਂਕਿ ਉਹ ਤਾਂ ਲੜਨ ਮਰਨ ਵਾਸਤੇ ਤਿਆਰ ਬੈਠੇ ਨੇ, ਉਹ ਤਾਂ ਬੜੀ ਦਲੇਰੀ ਨਾਲ ਲੜਨ ਵਾਸਤੇ ਤੁਹਾਡੇ ਆਉਂਦੇ ਹੋਏ ਸਾਰੇ ਦਲ ਨੂੰ ਖਤਮ ਕਰਨ ਵਾਸਤੇ ਤਿਆਰ ਬੈਠੇ ਨੇ।
ਮੋਹੇਰੇ ਦੇ ਮੈਂ ਐਸੀ ਆਵੇ ਸੋ ਪੱਟ ਤੁਮ ਹਜ਼ਾਰ ਕੋ ਘਾਵੇ।
ਫਿਰ ਹਸਨ ਇਹਨੇ ਹਸਨ ਖਾਨ ਇਹ ਵੀ ਉਹ ਗੱਲ ਵੀ ਕਹਿ ਦਿੱਤੀ ਜਿਹੜੀ ਇਹਨੇ ਸਤਿਗੁਰਾਂ ਨੂੰ ਕਹੀ ਸੀ, ਜੋ ਇਹਨੇ ਅਨੁਭਵ ਕੀਤਾ ਵੇਖ ਕੇ। ਕਹਿੰਦਾ ਜੀ ਮੇਰੇ ਦਿਲ ਚ ਇਹ ਵੀ ਖਿਆਲ ਆਉਂਦਾ ਕਿ ਤੁਹਾਡਾ 1000 ਸੂਰਮਾ ਤੇ ਗੁਰੂ ਦਾ 100 ਸੂਰਮਾ ਇੱਕ ਬਰਾਬਰ ਹੋਣਗੇ, ਉਹਨਾਂ ਦਾ 100 ਸੂਰਮਾ ਤੁਹਾਡੇ 1000 ਸੂਰਮਿਆਂ ਤੇ ਵੀ ਭਾਰੂ ਹੋਣਗੇ।
ਗੁਰੂ ਬਿਲੰਦ ਬਲੀ ਸਮ ਸ਼ੇਰ।
ਗੁਰੂ ਬੜਾ ਬਲੀ ਹੈ, ਉਹ ਤਾਂ ਬੱਬਰ ਸ਼ੇਰ ਦੇ ਸਮਾਨ ਨਡਰ ਹੈ, ਜਿਵੇਂ ਸ਼ੇਰ ਕਦੇ ਸੁਪਨੇ ਚ ਵੀ ਨੀ ਡਰਦਾ, ਏਦਾਂ ਨੇ ਗੁਰੂ ਹਰਗੋਬਿੰਦ ਸਾਹਿਬ ਸ਼ੇਰ ਦੇ ਸਮਾਨ।
ਕਰੈ ਪ੍ਰਤੀਖਨ ਗੈ ਸ਼ਮਸ਼ੇਰ।
ਉਹਨਾਂ ਹੱਥ ਚ ਤੇਗ ਫੜੀ ਹੋਈ ਹੈ ਤੇ ਤੇਗ ਪਕੜ ਕੇ ਉਡੀਕ ਕਰ ਰਹੇ ਨੇ।
ਮ੍ਰਿਗਨ ਮਨਿੰਦ ਬ੍ਰਿੰਦ ਤੋਂ ਸੈਨਾ।
ਤੇਰੀ ਜਿਹੜੀ ਇਹ ਫੌਜ ਹੈ ਹਿਰਨਾਂ ਦੀ ਡਾਰ ਹੈ, ਹਿਰਨਾਂ ਦੀ, ਤੇ ਗੁਰੂ ਹਰਗੋਬਿੰਦ ਸਾਹਿਬ ਬੱਬਰ ਸ਼ੇਰਾਂ ਦੇ ਸਮਾਨ ਬੈਠੇ ਨੇ, ਉਹਨਾਂ ਦੀ ਇੱਕ ਦਹਾੜ ਤੇਰੀ ਇਹਨਾਂ ਮਿਰਗਾਂ ਦੀ ਸੈਨਾ ਨੇ ਨਹੀਂ ਚੱਲਣੀ।
ਤੁਮ ਮੈਂ ਤਿੰਨ ਕੀ ਸਮਤਾ ਨਾ।
ਮੈਨੂੰ ਤੁਹਾਡੇ ਚੋਂ ਕੋਈ ਸੂਰਮਾ ਨਜ਼ਰ ਨਹੀਂ ਆਉਂਦਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਬਰਾਬਰ ਹੋ ਕੇ ਲੜ ਸਕੇ, ਤੁਹਾਡੇ ਚ ਕੋਈ ਇਹੋ ਜਿਹਾ ਸੂਰਮਾ ਨਹੀਂ ਦਿਸਦਾ।
ਦਲ ਹੈ ਅਲਪ ਤੋ ਸਮ ਬਾਦ।
ਭਾਵੇਂ ਉਹਨਾਂ ਦੀ ਫੌਜ ਥੋੜੀ ਹੈ, ਉਹ 4000 ਨੇ, ਪਰ ਉਹ ਭਾਵੇਂ ਥੋੜੇ ਨੇ ਹੈਣ ਬਾਜ, ਬਾਜ ਕੱਲਾ ਹੀ ਬੜਾ ਹੁੰਦਾ ਹਜ਼ਾਰਾਂ ਬਟੇਰਿਆਂ ਤੇ।
ਕਾਕ ਬਟੇਰਾ ਤੋਏ ਸਮਾਜ।
ਉਹ ਭਾਵੇਂ ਥੋੜੇ ਨੇ ਪਰ ਬਾਜਾਂ ਦੇ ਸਮਾਨ ਨੇ, ਤੇ ਤੇਰਾ ਜਿਹੜਾ ਇਹ ਦਲ ਹੈ ਨਾ ਟੁਰਿਆ ਆਉਂਦਾ ਠਰੂ ਠਰੂ ਕਰਦੇ, ਸ਼ਰਾਬ ਦੇ ਨਸ਼ੇ ਚ ਮੱਤੇ ਹੋਏ, ਹੰਕਾਰ ਦੇ ਵਿੱਚ ਨੀ ਮਾਣ, ਇਹ ਤਾਂ ਕਾਵਾਂ ਤੇ ਬਟੇਰਿਆਂ ਦੇ ਸਮਾਨ ਨੇ ਉਹਨਾਂ ਦੇ ਸਾਹਮਣੇ।
4000 ਪਟਨ ਕੇ ਟੋਲ।
4000 ਸੂਰਮੇ ਨੇ ਗੁਰੂ ਜੀ ਦੇ ਕੋਲ,
ਚਾਰੋਂ ਕਰੇ ਸ਼ੇਰ ਸਮ ਬੋਲ।
ਚਾਰਾਂ ਦੇ 4000 ਹੀ ਸ਼ੇਰਾਂ ਦੇ ਸਮਾਨ ਹਨ।
ਸੁਣ ਕਰ ਬਾਕ ਦੂਤ ਕੇ ਸਾਚੇ।
ਸੱਚੀਆਂ ਗੱਲਾਂ ਦੂਤ ਨੇ ਜੋ ਗੱਲ ਕਹੀ ਨਾ ਸੱਚ ਕਹੀ, ਉਹਨੇ ਕੋਈ ਬਣਾ ਕੇ ਨੀ ਕਹੀ, ਸੱਚ ਗੱਲ ਜਿਹੜੀ ਹਸਨ ਖਾਨ ਦੂਤ ਨੇ ਕਹੀ ਇਹਨੇ ਸੁਣੀ ਲੱਲਾ ਬੇਗ ਨੇ।
ਤੁਰਕ ਤੁਰਕ ਪਤੀ ਸਭ ਇਸ ਰਾਚੇ।
ਤੁਰਕ ਸੀ ਸੁਣ ਕੇ ਸਾਰੇ ਗੁੱਸੇ ਵਿੱਚ ਆ ਗਏ।
ਇਹ ਕਿਆ ਮੂਰਖ ਕਰਤ ਬਖਾਨ, ਬੜ ਜੋਦਾ ਹੋ ਬਿਦਤ ਜਹਾਨ।
ਲੱਲਾ ਬੇਗ ਬੋਲਿਆ ਕਹਿੰਦਾ ਮੂਰਖ ਕੀ ਕਹੀ ਜਾਂਦਾ, ਹਸਨ ਖਾਨ ਦੂਤ ਕੋਲੋਂ ਸੁਣ ਕੇ ਨਾ, ਕਹਿੰਦਾ ਮੂਰਖ ਕੀ ਕਹੀ ਜਾਂਦਾ, ਮੈਂ ਏਡਾ ਵੱਡਾ ਯੋਧਾ, ਸਾਰੇ ਜਹਾਨ ਵਿੱਚ ਮੇਰੀ ਸੂਰਮਤਾਈ ਦੇ ਚਰਚੇ ਨੇ।
ਕਈ ਜੰਗ ਮੈਂ ਰਿਪਗਨ ਹਤੇ।
ਕਈ ਜੰਗ ਲੜੇ ਨੇ ਮੈਂ, ਬੜੇ ਦੁਸ਼ਮਣ ਜੰਗ ਦੇ ਮੈਦਾਨ ਚ ਮਾਰੇ ਨੇ।
ਕਰ ਪੁਰਸ਼ਾਰਥ ਲੀਨਸ ਫਤੇ।
ਪੁਰਸ਼ਾਰਥ ਕਰਕੇ ਮੈਂ ਹਰ ਜੰਗ ਦੇ ਵਿੱਚ ਜਿੱਤਿਆ ਹਾਂ।
ਪਾਨ ਬਾਰਨੀ ਕੋ ਕਰ ਰਹੇ ਹੋ।
ਕਹਿੰਦੇ ਸ਼ਰਾਬ ਦੇ ਨਸ਼ੇ ਦੇ ਵਿੱਚ ਲੱਤਿਆ ਹੋਇਆ ਸੀ।
ਸੁਣ ਤੂੰ ਦੂਤ ਤੇ ਰਿਸ ਕਰ ਕਹੇ ਹੋ।
ਦੂਤ ਕੋਲੋਂ ਸੁਣ ਕੇ ਨਾ ਗੁੱਸੇ ਵਿੱਚ ਬੋਲਿਆ ਹੈ ਲੱਲਾ ਬੇ,
ਇਹ ਕੁਛ ਗੁਰ ਤੇ ਲੈ ਕਰ ਆਇਓ, ਕਹਿ ਕਰ ਚਾਤ ਹਮੈ ਡਰਾਇਓ।
ਲੱਗਦਾ ਆ ਜਿਹੜਾ ਦੂਤ ਹੈ ਨਾ ਗੁਰੂ ਕੋਲੋਂ ਕੋਈ ਲਾਲਚ ਲੈ ਕੇ ਆਇਆ, ਜ਼ਰੂਰ ਗੁਰੂ ਨੇ ਇਹਨੂੰ ਰਿਸ਼ਵਤ ਦਿੱਤੀ ਹੈ, ਇਸ ਕਰਕੇ ਸਾਨੂੰ ਕਹਿ ਕੇ ਡਰਾ ਰਿਹਾ, ਇਹ ਸਾਨੂੰ ਡਰਾਉਣਾ ਚਾਹੁੰਦਾ। ਉਹ ਤਾਂ ਸੱਚੀ ਗੱਲ ਦੱਸ ਰਿਹਾ ਸੀ ਜੋ ਵੇਖ ਕੇ ਆਇਆ। ਇਹ ਕਹਿੰਦਾ ਲੱਗਦਾ ਗੁਰੂ ਨੇ ਇਹਨੂੰ ਕੋਈ ਲਾਲਚ ਦਿੱਤਾ, ਗੁਰੂ ਕੋਲੋਂ ਕੁਝ ਲੈ ਕੇ ਆਇਆ ਹੋਣਾ, ਤਾਂ ਸਾਨੂੰ ਡਰਾ ਰਿਹਾ।
ਦੁਸ਼ਮਣ ਤੋਂ ਪੱਖੀ ਇਹ ਜਾਨਾ,
ਇਹ ਤਾਂ ਦੁਸ਼ਮਣ ਦਾ ਪੱਖੀ ਹੈ, ਇਹ ਤਾਂ ਦੁਸ਼ਮਣ ਦੀ ਹਮਾਇਤ ਕਰ ਰਿਹਾ।
ਕਿਸ ਕੀ ਜੀਤ ਹਮੈ ਚਹਾਨਾ,
ਦੁਸ਼ਮਣ ਦੀ ਜਿੱਤ ਚਾਹੁੰਦਾ ਤੇ ਸਾਡਾ ਖਾਤਮਾ ਚਾਹੁੰਦਾ ਹੈ।
ਪਨਹੀ ਮਾਰੋ ਦਿਓ ਨਿਕਾਸੇ,
ਮਾਰੋ ਫੜ ਕੇ ਨੂੰ ਜੁੱਤੀਆਂ ਸਿਰ ਚ, ਤੇ ਜੁੱਤੀਆਂ ਮਾਰ ਕੇ ਨੂੰ ਕੱਢ ਦਿਓ ਸਾਡੇ ਕੋਲ।
ਬੌਰ ਨਾ ਕਹਿ ਆਨ ਕਹਿ ਪਾਸੇ,
ਕਹਿੰਦੇ ਮੁੜ ਕੇ ਸਾਡੇ ਕੋਲ ਆ ਕੇ ਦੁਬਾਰਾ ਨਾ ਏਦਾਂ ਦੀ ਗੱਲ ਕਰੇ।
ਗੁਰ ਤਾਰੀਫ ਕਰ ਨਿੰਦ ਹਮਾਰੇ,
ਗੁਰੂ ਦੀ ਤਾਰੀਫ ਕਰਦਾ ਤੇ ਸਾਡੀ ਨਿੰਦਾ ਕਰਦਾ ਹੈ।
ਮਤੀ ਏ ਮੂਡ ਵਿਚਾਰੇ,
ਪਤਾ ਨੀ ਇਹ ਮੂਰਖ ਨੇ ਕੀ ਮਤ ਵਿਚਾਰੀ ਹੈ ਇਹੋ ਜੀ, ਕੱਢ ਦਿਓ ਇਹਨੂੰ ਇੱਥੋਂ। ਹਾਲਾਂਕਿ ਉਹਨਾਂ ਦੀ ਸਾਰੀ ਖਬਰ ਲੈ ਕੇ ਦੱਸ ਰਿਹਾ, ਇਹਨੇ ਉਲਟਾ ਉਹ ਖਬਰ ਸੁਣ ਕੇ ਕਹਿੰਦਾ ਇਹ ਤਾਂ ਪੱਖੀ ਬਣ ਗਿਆ ਗੁਰੂ ਦਾ, ਸਾਡੀ ਨਿੰਦਾ ਕਰਦਾ, ਉਹਨਾਂ ਦੀ ਤਾਰੀਫ ਕਰਦਾ, ਇਹਨੂੰ ਕੱਢ ਦਿਓ ਆਪਣੇ ਦਲ ਵਿੱਚ ਨੀ ਰੱਖਣਾ।
ਇਮ ਕਹਿ ਮਾਰਤ ਖੇਦ ਖੇਦ ਖਦੇੜਾ,
ਏਦਾਂ ਇਹਨੂੰ ਕਾਫੀ ਜੁੱਤੀਆਂ ਮਾਰੀਆਂ ਦੂਤ ਹਸਨ ਖਾਨ ਨੂੰ, ਜੁੱਤੀਆਂ ਮਰਵਾ ਕੇ ਇਹਨੂੰ ਆਪਣੇ ਦਲ ਦੇ ਵਿੱਚੋਂ।
ਗਿਆਨ ਅਨਾਦਰ ਬੋ ਨਿਜ ਕੇਰਾ,
ਆਪਣੇ ਦਲ ਦੇ ਵਿੱਚ ਇਹਨੂੰ ਬਾਹਰ ਕੱਢ ਦਿੱਤਾ। ਹਸਨ ਖਾਨ ਦੂਤ ਨੇ ਵੇਖਿਆ ਵੀ ਮੇਰਾ ਬੜਾ ਭਾਰੀ ਅਨਾਦਰ ਹੋਇਆ ਮੇਰਾ ਇਹਨਾਂ ਨੇ, ਮੈਂ ਇਹਨਾਂ ਦੀ ਖਬਰ ਲੈ ਕੇ ਆਇਆ, ਉੱਥੋਂ ਵੀ ਮਾਰ ਖਾਧੀ, ਇਹਨਾਂ ਨੂੰ ਆ ਕੇ ਦੱਸੀ ਇਹਨਾਂ ਨੇ ਵੀ ਉਲਟਾ ਮਾਰਿਆ, ਇਹਨਾਂ ਨੇ ਸ਼ਾਬਾਸ਼ ਤਾਂ ਕੀ ਦੇਣੀ ਸੀ। ਇਹਨੂੰ ਆਪਣਾ ਬੜਾ ਅਨਾਦਰ ਤੇ ਨਿਰਾਦਰ ਮਹਿਸੂਸ ਹੋਇਆ।
ਗੁਰੂ ਪੀਰ ਕੇ ਨਿਕਟ ਸਿਧਾਓ, ਮਨ ਬਾਂਚਤ ਤਿੰਨ ਤੇ ਬਰ ਪਾਓ।
ਇਹਨੇ ਸੋਚਿਆ ਵੀ ਹੁਣ ਤਾਂ ਮੈਂ ਗੁਰੂ ਕੋਲ ਹੀ ਜਾਵਾਂ, ਜੇ ਇਹਨਾਂ ਨੇ ਮੈਨੂੰ ਸਮਝ ਹੀ ਲਿਆ ਗੁਰੂ ਦਾ, ਤੇ ਹੁਣ ਫਿਰ ਮੈਂ ਗੁਰੂ ਦਾ ਹੀ ਬਣ ਜਾਵਾਂ, ਤੇ ਮੈਂ ਗੁਰੂ ਪੀਰ ਕੋਲ ਜਾਵਾਂ ਔਰ ਮਨ ਬਾਂਛਤ ਫਲ ਉਹਨਾਂ ਕੋਲੋਂ ਲਵਾਂ।
ਸਮਤ ਵੰਤ ਹੀ ਮੇਰੇ ਦੇ ਵਿਚਾਰਾ,
ਹਸਨ ਖਾਂ ਸਿਆਣਾ ਸੀ, ਇਹਨੇ ਆਪਣੇ ਹਿਰਦੇ ਚ ਇੱਦਾਂ ਵਿਚਾਰ ਕੀਤੀ।
ਸ਼ੀਘਰ ਗੁਰੂ ਕੇ ਨਿਕਟ ਸਿਧਾਰਾ,
ਬੜੀ ਕਾਹਲੀ ਨਾਲ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਕੋਲ ਵਾਪਸ ਆ ਗਿਆ।
ਕਹਿ ਨਿਜ ਨਾਮ ਬੁਝ ਕਰ ਕਹਿਓ,
ਇੱਦਾਂ ਇਹਨੇ ਆਪਣਾ ਨਾਂ ਕਹਿ ਕੇ ਬੁਝ ਕੇ ਕਿਹਾ।
ਸੀਸ ਨਿਵਾਏ ਸੁਮੁਖ ਗੁਰ ਭਇਓ,
ਸਤਿਗੁਰਾਂ ਕੋਲ ਆ ਕੇ ਆਪਣਾ ਨਾਮ ਦੱਸਿਆ, ਫਿਰ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਮੱਥਾ ਟੇਕਿਆ।
ਆਨ ਪਰਿਓ ਮੈਂ ਰਾਵਰ ਸ਼ਰਨੀ, ਜਾਏ ਪ੍ਰਸੰਸਾ ਤਿੰਨ ਟਿਗ ਬਰਨੇ।
ਲੱਗਾ ਸਤਿਗੁਰੂ ਜੀ ਮੈਂ ਹੁਣ ਤੁਹਾਡੀ ਸ਼ਰਨ ਚ ਆ ਪਿਆ, ਕਿਉਂਕਿ ਮੈਂ ਦੁਸ਼ਮਣਾਂ ਕੋਲ ਗਿਆ ਸੀ ਤੁਹਾਡਿਆਂ ਕੋਲ, ਲੱਲਾ ਬੇਗ ਕੋਲ ਜਾ ਕੇ ਮੈਂ ਤੁਹਾਡੀ ਪ੍ਰਸੰਸਾ ਕਰ ਦਿੱਤੀ, ਜੋ ਮੈਂ ਵੇਖਿਆ ਸੀ ਉਹ ਮੈਂ ਸੱਚੋ ਸੱਚ ਜਾ ਕੇ ਉੱਥੇ ਕਹਿ ਦਿੱਤਾ।
ਸਹਿ ਨਾ ਸਕੇ ਮਤ ਮੰਦ ਗੁਮਾਨੇ,
ਮਹਾਰਾਜ ਇਹੋ ਜਿਹੇ ਮਾੜੀ ਮਤ ਵਾਲੇ ਗੁਮਾਨੀ ਤੇ ਹੰਕਾਰੀ ਸਨ, ਉਹਨਾਂ ਕੋਲੋਂ ਤੁਹਾਡੀ ਉਪਮਾ ਸੁਣ ਕੇ ਜਰੀ ਨਹੀਂ ਗਈ।
ਮਾਰਿਓ ਮੋਏ ਕਟਕ ਕਹਿ ਬਾਨੇ,
ਮਹਾਰਾਜ ਉਹਨਾਂ ਨੇ ਉਲਟਾ ਮੈਨੂੰ ਮਾਰਿਆ ਤੇ ਮੈਨੂੰ ਬੜੇ ਕੌੜੇ ਤੇ ਬੁਰੇ ਭਲੇ ਬੋਲ ਕਹੇ ਹਨ।
ਰਾਖੋ ਲਾਜ ਪੀਰ ਜੀ ਮੋਰੀ, ਨਹੀਂ ਅਲੰਬ ਰਹੋ ਅਬ ਹੋਰੇ।
ਏ ਪੀਰ ਜੀ ਮੇਰੀ ਲਾਜ ਰੱਖ ਲਓ, ਕਿਉਂਕਿ ਹੁਣ ਤੁਹਾਡੇ ਬਿਨਾਂ ਮੇਰਾ ਕੋਈ ਸਹਾਰਾ ਨਹੀਂ ਰਿਹਾ, ਹੁਣ ਮੇਰੀ ਬਾਂਹ ਫੜਨ ਵਾਲਾ ਕੋਈ ਨਹੀਂ। ਮੈਂ ਸੁਣਿਆ ਗੁਰੂ ਨਾਨਕ ਦਾ ਘਰ ਉਹਨਾਂ ਵਾਸਤੇ ਹੈ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਰਹਿੰਦਾ। ਮਹਾਰਾਜ ਕਿਰਪਾ ਕਰਕੇ ਦਇਆ ਕਰਕੇ ਹੁਣ ਮੈਨੂੰ ਆਸਰਾ ਬਖਸ਼ੋ।
ਕਿਰਪਾ ਨਿਧਾਨ ਕਿਰਪਾ ਸੁਨ ਕਰੇ, ਹਮ ਹਿਤ ਲਖਿਓ ਮਾਰਿਸ ਪਰੇ।
ਕਿਰਪਾ ਨਿਧਾਨ ਸਤਿਗੁਰਾਂ ਦੇ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਵੇਖਿਆ। ਮਹਾਰਾਜ ਜੀ ਨੇ ਜਾਣਿਆ ਕਿ ਇਹਨੇ ਤੇ ਵਿਚਾਰੇ ਨੇ ਸੱਚ ਕਿਹਾ ਸੀ, ਪਰ ਸਾਡੇ ਵਾਸਤੇ ਉਪਮਾ ਕਰਨ ਕਰਕੇ ਇਹਨੂੰ ਮਾਰ ਪਈ ਹੈ, ਉਹਨਾਂ ਤੁਰਕਾਂ ਨੇ ਇਹਨੂੰ ਮਾਰਿਆ ਹੈ।
ਮਿਰਦੁਲ ਬਾਕ ਕਹਿ ਦੀਨ ਸਤੀਰ,
ਮਹਾਰਾਜ ਜੀ ਨੇ ਕੋਮਲ ਬਚਨ ਕਹਿ ਕੇ ਇਹਨੂੰ ਧੀਰਗ ਦਿੱਤਾ।
ਵਿਖੋ ਜੰਗ ਰਹਿ ਕਰ ਹਮ ਤੀਰ,
ਮਹਾਰਾਜ ਜੀ ਕਹਿੰਦੇ ਅੱਛਾ ਭਾਈ ਹਸਨ ਖਾਂ ਤੂੰ ਸਾਡੇ ਕੋਲ ਹੀ ਰਹਿ ਇੱਥੇ, ਤੇ ਸਾਡੇ ਕੋਲ ਇੱਥੇ ਰਹਿ ਕੇ ਜੰਗ ਵੇਖ ਕਿ ਕਿੱਦਾਂ ਜੰਗ ਹੁੰਦਾ ਹੈ।
ਜੋਦ ਨਿਕਟ ਬੈਠੇ ਤਬ ਪਾਕਿਓ, ਨੀਕੀ ਨਹੀਂ ਨਿਕਟ ਇਸ ਰੱਖਿਓ।
ਲਾਗੇ ਜੋਧ ਰਾਏ ਬੈਠਾ ਸੀ, ਉਹ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਏਦਾਂ ਆਪਣੇ ਕੋਲ ਰੱਖਣਾ ਚੰਗਾ ਨਹੀਂ, ਦੁਸ਼ਮਣਾਂ ਦਾ ਦੂਤ ਹੈ, ਪਤਾ ਨੀ ਕੀ ਛਲ ਕਰਦਾ ਹੋਵੇ। ਜਿਹੜਾ ਇਹੋ ਜਿਹਾ ਬੰਦਾ ਹੁੰਦਾ ਨਾ ਦੂਤ ਇੱਧਰ ਦੀ ਉੱਧਰ ਖਬਰ ਦੇਣ ਵਾਲਾ, ਉਹਦਾ ਭਰੋਸਾ ਕੋਈ ਨੀ ਰੱਖਦਾ ਬੰਦਾ। ਤੇ ਮਹਾਰਾਜ ਜੀ ਨੂੰ ਜੋਧ ਰਾਏ ਕਹਿਣ ਲੱਗਾ ਸਤਿਗੁਰੂ ਜੀ ਇਹਦੀ ਹੁਣ ਕੀ ਇਹਦਾ ਵਿਸ਼ਵਾਸ ਕਰਾਂਗੇ, ਇਹਦਾ ਕੀ ਭਰੋਸਾ ਕਰਾਂਗੇ।
ਦਲ ਕੋ ਕਰਤ ਰਹਿ ਦਲ ਬੀਚ,
ਮਹਾਰਾਜ ਜੀ ਇਹ ਦਲ ਦੇ ਵਿੱਚ ਰਹਿ ਕੇ, ਫੌਜਾਂ ਵਿੱਚ ਰਹਿ ਕੇ ਛਲ ਕਰੇਗਾ, ਕਪਟ ਕਰੇਗਾ।
ਏਕ ਭੇਤ ਕੈ ਤੁਰਕਨ ਨੀਚ,
ਬੀਚ ਤੁਰਕਾਂ ਨੂੰ ਜਾ ਕੇ ਸਾਡਾ ਭੇਤ ਦੱਸੇਗਾ, ਜੇ ਸਾਡੇ ਚ ਰਹੇਗਾ ਤੇ ਸਾਡਾ ਭੇਤ ਉਹਨਾਂ ਨੂੰ ਜਾ ਕੇ ਦੱਸੇਗਾ।
ਵਿਕਸਤ ਕਯੋ ਗੁਰੂ ਸੁਨ ਜੋਧ,
ਜੋਧ ਰਾਏ ਨੇ ਗੱਲ ਕਹੀ ਤੇ ਗੁਰੂ ਹਰਗੋਬਿੰਦ ਸਾਹਿਬ ਮੁਸਕਰਾ ਕੇ ਬੋਲੇ,
ਹਮ ਜਸ ਸੁਨ ਹੋਏ ਤੁਰਕ ਸਾ ਕ੍ਰੋਧ।
ਮਹਾਰਾਜ ਜੀ ਕਹਿੰਦੇ ਨਹੀਂ ਜੋਧ ਰਾਏ, ਜੋ ਤੂੰ ਸੋਚਦਾ ਹੁਣ ਉਹ ਗੱਲ ਨਹੀਂ, ਇਹਦੇ ਮੂੰਹ ਤੋਂ ਸਾਡਾ ਜਸ ਸੁਣਿਆ ਉਹਨਾਂ ਤੁਰਕਾਂ ਨੇ, ਤੇ ਸਾਡਾ ਜਸ ਸੁਣ ਕੇ ਉਹ ਤੁਰਕ ਇਹਦੇ ਤੇ ਬੜਾ ਗੁੱਸੇ ਹੋਏ ਨੇ।
ਆਨ ਪਰੈ ਕੋ ਸ਼ਰਨ ਜਦਾਏ, ਨੈ ਤਿਆਗਨ ਮੈਂ ਕਰੋ ਕਦਾਏ।
ਨਾਲੇ ਜੋਧ ਰਾਏ ਜਿਹੜਾ ਮੇਰੀ ਸ਼ਰਨ ਚ ਆ ਕੇ ਪੈ ਜਾਂਦਾ, ਮੈਂ ਉਹਦਾ ਬਾਂਹ ਉਹਦਾ ਪੱਲਾ ਨਹੀਂ ਛੱਡਦਾ, ਮੈਂ ਉਹਦੀ ਉਂਗਲ ਨਹੀਂ ਛੱਡਦਾ, ਉਹਦੀ ਉਂਗਲ ਫੜ ਕੇ ਬਾਂਹ ਫੜ ਕੇ ਤਾਰਦਾ ਜਿਹੜਾ ਮੇਰੀ ਸ਼ਰਨ ਲੈ ਲੈਂਦਾ।
ਹਿਆ ਨਰਛਿਆ ਕਰ ਦਿਖ ਰਾਮੋ, ਤੋ ਜਮ ਤੇ ਮੈਂ ਕਾ ਬਚਾਵੋ।
ਜੋਧ ਰਾਏ ਜੇ ਇੱਥੇ ਮੇਰੀ ਸ਼ਰਨ ਚ ਕੋਈ ਆਵੇ ਤੇ ਮੈਂ ਇੱਥੇ ਉਹਨੂੰ ਨਾ ਬਚਾ ਸਕਾਂ, ਤੇ ਅੱਗੇ ਜਮਾਂ ਤੋਂ ਉਹਨੂੰ ਭਲਾ ਕੀ ਬਚਾਵਾਂਗਾ ਜੇ ਮੈਂ ਇੱਥੇ ਨਹੀਂ ਛੁਡਾ ਸਕਿਆ। ਜੇ ਮੈਂ ਇੱਥੇ ਨਾ ਬਚਾ ਸਕਿਆ ਤੇ ਜਮਾਂ ਤੋਂ ਮੈਂ ਉਹਨੂੰ ਕੀ ਬਚਾਵਾਂਗਾ।
ਐਸੇ ਬਿਰਦ ਜਾਨੀ ਹੈ ਮੋਏ,
ਸਾਡਾ ਇਹ ਬਿਰਦ ਹੈ, ਸਾਡਾ ਇਹ ਪ੍ਰਣ ਹੈ,
ਸੋ ਸਭ ਸੱਚ ਸੁਣਾਵੋ ਤੋਏ।
ਤੈਨੂੰ ਅਸੀਂ ਸੱਚ ਕਰਕੇ ਸੁਣਾਉਂਦੇ ਹਾਂ।
ਬਿਨ ਅਲੰਬ ਹੋਏ ਦੀਨ ਲਚਾਰੇ,
ਜੇ ਕੋਈ ਬਿਨਾਂ ਅਲੰਬ ਆਸਰੇ ਤੋਂ ਦੀਨ ਹੋ ਕੇ ਘਗਿਆ ਕੇ ਮੇਰੇ ਸ਼ਰਨ ਵਿੱਚ ਆ ਕੇ ਬੇਨਤੀ ਕਰਦਾ,
ਕਹਿ ਜੋ ਮੈਂ ਅਬ ਸ਼ਰਨ ਤੁਮਾਰੇ,
ਆ ਕੇ ਕਹਿੰਦਾ ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰੀ ਸ਼ਰਨ, ਜਿਹੜਾ ਇਸ ਤਰ੍ਹਾਂ ਆ ਕੇ ਮੇਰੇ ਚਰਨਾਂ ਵਿੱਚ ਬੇਨਤੀ ਕਰਦਾ।
ਜਿਸ ਕੀ ਰਛਿਆ ਉਰੇ ਅਬ ਲਾਖੋ, ਕਿਆ ਨਰ ਬੱਪਰਾ ਜਮ ਤੇ ਰਾਖੋ।
ਮੈਂ ਉਹਦੀ ਲਾਜ ਰੱਖਦਾ, ਉਹਦੀ ਪੈਜ ਰੱਖਦਾ, ਉਹਦੀ ਸਹਾਇਤਾ ਕਰਦਾ, ਵਿਚਾਰੇ ਮਨੁੱਖਾਂ ਕੋਲੋਂ ਤਾਂ ਕੀ ਮੈਂ ਜੰਮਾਂ ਨੂੰ ਵੀ ਉਹਨਾਂ ਦੇ ਨੇੜੇ ਨਹੀਂ ਆਉਣ ਦਿੰਦਾ। ਕਿਆ ਨਰ ਬੱਪਰਾ ਜੰਮ ਤੇ ਰੱਖੋ, ਵਿਚਾਰੇ ਬੰਦੇ ਉਹਦਾ ਕੀ ਵਿਗਾੜ ਸਕਦੇ ਨੇ, ਮੈਂ ਤਾਂ ਜੰਮਾਂ ਤੋਂ ਵੀ ਉਹਨਾਂ ਨੂੰ ਰੱਖ ਲਵਾਂ।
ਲੈ ਭੇਤ ਤੋਂ ਕਿਆ ਹੋਏ ਮੇਰਾ, ਹੱਥੋਂ ਛਿਣਕ ਮੈਂ ਦਲ ਰਿਪ ਕੇਰਾ।
ਜੇ ਸਾਡਾ ਭੇਤ ਵੀ ਇਹਨੇ ਲੈਣਾ ਤਾਂ ਲੈ ਲੇ, ਸਾਡਾ ਭੇਤ ਕੀ ਲੈਣਾ ਇਹਨੇ, ਕੀ ਭੇਤ ਲਏਗਾ, ਕੀ ਦੱਸੇਗਾ। ਜਿਹੜਾ ਦਲ ਆ ਰਿਹਾ ਤੁਰਕਾਂ ਦਾ, ਜੋਧ ਰਾਏ ਇੱਕ ਛਿਨ ਚ ਅਸੀਂ ਉਹਨਾਂ ਨੂੰ ਮਾਰ ਮੁਕਾਉਣਾ, ਇੱਕ ਛਿਨ ਵਿੱਚ ਉਹਨਾਂ ਨੂੰ ਅਸੀਂ ਖਤਮ ਕਰ ਦੇਣਾ।
ਦਿਉ ਮਾਲਕੀ ਕਾਬਲ ਸਾਰੇ, ਇਹ ਉਮਰਾ ਕਰੋ ਤਿੰਨ ਮਾਰੇ।
ਮਹਾਰਾਜ ਜੀ ਕਹਿੰਦੇ ਜਿਹੜਾ ਸਾਡੀ ਸ਼ਰਨ ਚ ਆਇਆ ਨਾ ਹਸਨ ਖਾਨ, ਇਸ ਹਸਨ ਖਾਨ ਨੂੰ ਅਸੀਂ ਉਹ ਲੱਲਾ ਬੇਗ ਨੂੰ ਮਾਰ ਕੇ ਨਾ ਉਹਦੀ ਥਾਂ ਤੇ ਜਿਹੜੀ ਕਾਬਲ ਦੀ ਸਰਦਾਰੀ ਆ ਉਹ ਇਹਨੂੰ ਦੇ ਦੇਣੀ ਹੈ, ਇਹਨੂੰ ਕਾਬਲ ਦਾ ਸਰਦਾਰ ਅਸੀਂ ਇਹਨੂੰ ਬਣਾ ਦੇਣਾ।
ਇਹ ਉਮਰਾਵ ਕਰੋ ਤਿੰਨ ਮਾਰੀ, ਮਨਸਬ ਸ਼ਾਹ ਸਮੀਪ ਦਿਵਾਓ, ਇਸ ਤੇ ਕਾਬਲ ਰਾਜ ਕਰਾਓ।
ਬਾਦਸ਼ਾਹ ਕੋਲੋਂ ਇਹਨੂੰ ਅਸੀਂ ਮਨਸਬ ਦਵਾਵਾਂਗੇ, ਜਦੋਂ ਲੱਲਾ ਬੇਗ ਮਰ ਜਾਏਗਾ ਸਾਡੇ ਹੱਥੋਂ ਤੇ ਉਹਦੀ ਥਾਂ ਤੇ ਇਹਨੂੰ ਮਨਸਬ ਮਿਲੇਗਾ, ਬਾਦਸ਼ਾਹ ਇਹਨੂੰ ਮਨਸਬ ਦੇਗਾ ਔਰ ਇਹਦੇ ਕੋਲੋਂ ਅਸੀਂ ਕਾਬਲ ਦਾ ਰਾਜ ਕਰਾਵਾਂਗੇ।
ਬਿਸਮੇ ਸਭ ਸੁਣ ਕੇ ਬਚ ਐਸੇ,
ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਹੈਰਾਨ ਹੋ ਗਏ, ਕਿੱਥੇ ਕਾਬਲ ਇੱਕ ਛੋਟਾ ਜਿਹਾ ਦੂਤ, ਤੇ ਇਸ ਛੋਟੇ ਜਿਹੇ ਦੂਤ ਨੂੰ ਕਾਬਲ ਦੀ ਸਰਦਾਰੀ ਮਹਾਰਾਜ ਜੀ ਕਹਿੰਦੇ ਦੇਵਾਂਗੇ।
ਇਹ ਤੋਂ ਭਇਓ ਭਵੀਖਣ ਜੈਸਾ,
ਇਹ ਤਾਂ ਉਹ ਗੱਲ ਹੋਈ ਵੀ ਇਹ ਤਾਂ ਭਵੀਸ਼ਣ ਬਣ ਕੇ ਆ ਗਿਆ, ਜਿਵੇਂ ਰਾਵਣ ਨੂੰ ਮਾਰਨ ਵਾਸਤੇ ਰਾਵਣ ਮਾਰਿਆ ਉਹਦੀ ਥਾਂ ਤੇ ਵਿਭੀਸ਼ਣ ਨੂੰ ਰਾਜ ਮਿਲ ਗਿਆ।
ਆਨ ਮਿਲਿਓ ਸਲਤਾਪਤੀ ਉਰੇ, ਲੰਕਾਪਤੀ ਸ਼੍ਰੀ ਰਘਬੁਰ ਕਰੇ।
ਜਿਵੇਂ ਵਿਭੀਸ਼ਣ ਆਇਆ ਸੀ ਨਾ ਸਮੁੰਦਰ ਪਾਰ ਕਰਕੇ, ਪਹਿਲਾਂ ਹੀ ਆ ਕੇ ਮਿਲ ਗਿਆ ਰਾਮ ਚੰਦਰ ਨੂੰ, ਭੇਦ ਦੱਸਤਾ ਸਾਰਾ ਕਿ ਏਦਾਂ ਲੰਕਾਪਤੀ ਦੇ ਕੋਲ ਰਾਵਣ ਕੋਲ ਆ ਕੋ ਜਾ, ਤੇ ਰਾਮ ਜੀ ਨੇ ਜਾ ਕੇ ਉਹਨੂੰ ਮਾਰ ਦਿੱਤਾ।
ਸੁਣ ਕਰ ਜੋਧ ਬੰਦਨਾ ਕੀਨ,
ਇਹ ਵੀ ਉਸੇ ਤਰ੍ਹਾਂ ਦੀ ਖੇਡ ਬਣੀ ਹੈ, ਭੇਤ ਦੱਸਣ ਵਾਸਤੇ ਆਪੇ ਆ ਗਿਆ। ਤੇ ਇਹ ਸੁਣ ਕੇ ਜੋਧ ਰਾਏ ਨੇ ਮੱਥਾ ਟੇਕਿਆ।
ਰਾਮ ਚੰਦ ਇਹ ਰੂਪ ਸੋਚੀ,
ਆਖਿਆ ਇਹ ਕਲਯੁਗ ਦੇ ਮਹਾਨ ਅਵਤਾਰ ਹਨ ਗੁਰੂ ਹਰਗੋਬਿੰਦ ਸਾਹਿਬ ਜੀ।
ਸਭ ਮੈਂ ਭਇਓ ਬਿਦਤ ਬਿਰਤਾਂਤ, ਸ਼੍ਰੀ ਸਤਿਗੁਰ ਕੀਨੋ ਜਿਸ ਭਾਂਤ।
ਸਾਰਿਆਂ ਵਿਚ ਬਿਰਤੰਤ ਪ੍ਰਗਟ ਹੋ ਗਿਆ ਜੋ ਖੇਡ ਗੁਰੂ ਹਰਗੋਬਿੰਦ ਸਾਹਿਬ ਨੇ ਵਰਤਾਈ ਹੈ।
ਧੰਨ ਧੰਨ ਸਭ ਬਦਨੀ ਉਚਾਰੇ, ਦੀਨ ਦਿਆਲ ਕੋ ਬਿਰਦ ਵਿਚਾਰੇ।
ਸਭ ਨੇ ਆਖਿਆ ਧੰਨ ਹਨ ਸਤਿਗੁਰੂ ਜੀ, ਧੰਨ ਹਨ ਦੀਨ ਦਿਆਲ ਬਿਰਦ ਗੁਰੂ ਹਰਗੋਬਿੰਦ ਸਾਹਿਬ ਨੇ ਸੰਭਾਲਿਆ ਹੈ।
ਅਰਧ ਰਾਤ ਹੋਈ ਤਬ ਆਏ,
ਹਰਸ਼ਾ ਜੀ ਇਹਨਾਂ ਨੂੰ ਅੱਧੀ ਰਾਤ ਹੋ ਗਈ।
ਕਹਿਤ ਹਸਨ ਖਾਂ ਰਿਪ ਸਮੁਦਾਏ,
ਹਸਨ ਖਾਂ ਕਹਿਣ ਲੱਗਾ ਮਹਾਰਾਜ ਦੁਸ਼ਮਣਾਂ ਦਾ ਸਮੁਦਾਇ ਆ ਰਿਹਾ।
ਪਹੁੰਚੇ ਜਾਨੋ ਰੱਖੀਐ ਤਿਆਰੇ,
ਤੁਰਕ ਪਹੁੰਚ ਗਏ ਹੁਣ ਆਪ ਜੀ ਤਿਆਰੀ ਰੱਖੋ।
ਵਿੱਚ ਤੁਫੰਗ ਦੁਗੋਰਨ ਡਾਰੇ,
ਬੰਦੂਕਾਂ ਚ ਦੋ ਦੋ ਗੋਲੀਆਂ ਪਾ ਕੇ ਬੰਦੂਕਾਂ ਤਿਆਰ ਕਰ ਛੱਡੋ।
ਸਭ ਦਲ ਮੈਂ ਨਰ ਸਤਿਗੁਰ ਫੇਰਾ,
ਮਹਾਰਾਜ ਜੀ ਨੇ ਸਾਰੇ ਦਲ ਵਿਚ ਸਿਪਾਹੀ ਫੇਰ ਦਿੱਤੇ।
ਪੱਟ ਸੁਚੇਤ ਬਨੋ ਇਸ ਬੇਰਾ,
ਕਹਿ ਦਿੱਤਾ ਦੁਪਹਿਰ ਹੀ ਰਾਤ ਬੀਤੀ ਸੀ ਮਹਾਰਾਜ ਜੀ, ਕਹਿੰਦੇ ਤਿਆਰ ਹੋ ਜਾਓ ਤੁਰਕ ਆ ਪਏ ਹਨ।
ਸੋ ਸੂਰ ਕੋ ਪਠਿਓ ਅਗਾਰੇ,
ਸਤਿਗੁਰਾਂ ਨੇ 100 ਸੂਰਮਾ ਅੱਗੇ ਭੇਜ ਦਿੱਤਾ ਤੁਰਕਾਂ ਨੂੰ ਰੋਕਣ ਵਾਸਤੇ।
ਆਏ ਤੁਰਕ ਤੈ ਦਿਓ ਸੁਧ ਸਾਰੇ,
ਉਹਨਾਂ ਨੂੰ ਇਹ ਵੀ ਕਹਿ ਦਿੱਤਾ ਕਿ ਜਦੋਂ ਤੁਰਕ ਆ ਜਾਣ ਤੇ ਸਾਡੇ ਕੋਲ ਖਬਰ ਭੇਜ ਦੇਣੀ ਹੈ।
ਗੁਰਦਲ ਮੈਂ ਅੰਗੀਠੇ ਲਾਗੇ,
ਸਤਿਗੁਰਾਂ ਦੀ ਫੌਜ ਅੰਗੀਠੇ ਬਲੇ। ਰਾਤ ਦਾ ਸਮਾਂ ਠੰਡ ਦੇ ਸਰਦੀਆਂ ਪੋਹ ਮਾਂਹ ਦੀਆਂ ਰਾਤਾਂ ਸਨ ਤੇ ਸਰਦੀ ਦੇ ਦਿਨ ਹੋਣ ਕਰਕੇ ਅੰਗੀਠੇ ਬਲੇ ਹੋਏ ਸਨ।
ਨਿਕਟ ਤੇ ਪਾਲੇ ਭਾਗੇ,
ਸਿੱਖ ਜਿਹੜੇ ਸੀ ਉਹ ਅੱਗ ਦੇ ਕੋਲ ਬਹਿ ਕੇ ਨਾਲੇ ਸੇਕ ਰਹੇ ਸੀ ਅੱਗ, ਤੇ ਜਦੋਂ ਲੜਦੇ ਸੀ ਨਾ ਲੜਦਿਆਂ ਵੀ ਉਹ ਅੱਗ ਆ ਕੇ ਸੇਕ ਜਾਂਦੇ ਸੀ, ਤੇ ਜਦੋਂ ਥੋੜੇ ਜਿਹੇ ਹੱਥ ਠਰਨੇ ਉਹਨਾਂ ਨੇ ਹੱਥ ਸੇਕ ਲੈਣੇ ਫਿਰ ਲੜਨ ਲੱਗ ਪੈਣਾ। ਇਹ ਬੜੀ ਵੱਡੀ ਸਤਿਗੁਰਾਂ ਨੇ ਜੁਗਤੀ ਅਪਣਾਈ ਹੋਈ ਸੀ। ਦੂਜਾ ਪਾਣੀ ਆਪਣੇ ਘੇਰੇ ਚ ਰੱਖਿਆ ਹੋਇਆ ਸੀ, ਪਿਆਸ ਲੱਗਦੀ ਸੀ ਤੁਰਕਾਂ ਨੂੰ, ਉਹਨਾਂ ਨੂੰ ਪਾਣੀ ਨਹੀਂ ਸੀ ਲੱਭਦਾ, ਸਿੱਖਾਂ ਨੂੰ ਪਿਆਸ ਲੱਗਦੀ ਉਹ ਜਲ ਛਕ ਲੈਂਦੇ ਸੀ ਸਰੋਵਰ ਚੋਂ। ਇਹ ਬੜੀ ਵੱਡੀ ਜੁਗਤ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਬੜੀ ਵੱਡੀ ਨੀਤੀ ਨਾਲ ਜੰਗ ਲੜਿਆ ਹੈ।
ਸ਼ਸਤਰਾਂ ਜੁਤ ਸਿਮਰਤ ਜਗਦੀਸ਼,
ਸ਼ਸਤਰਾਂ ਦੇ ਸਮੇਤ ਸੂਰਮੇ ਜਗਤ ਦੇ ਈਸ਼ਵਰ ਨੂੰ ਯਾਦ ਕਰ ਰਹੇ ਨੇ।
ਮਿਲ ਥਿਤ ਕਿਤ 10-15-20,
ਕਿਤੇ 10 ਜਣੇ ਕਿਤੇ 15 ਕਿਧਰੇ 20 ਜਣੇ ਗੀਠਿਆਂ ਦੇ ਆਲੇ ਦੁਆਲੇ ਬੈਠੇ ਨੇ।
ਸਭ ਸੁਭਟਨ ਕੋ ਤਨ ਬਿਨ ਪਾਲੇ,
ਸੂਰਮਿਆਂ ਨੂੰ ਕਿਸੇ ਨੂੰ ਪਾਲਾ ਨਹੀਂ ਲੱਗਿਆ ਕਿਉਂਕਿ ਸਾਰੇ ਨਿੱਘੇ ਹੋਏ ਹੋਏ ਨੇ ਅੱਗ ਦੇ ਕੋਲ ਬਹਿ ਕੇ।
ਹਤਨ ਰਿਪਨ ਸਵਦਾਨ ਵਿਸਾਲੇ,
ਤੁਰਕ ਠਰੇ ਠਰੇ ਆਉਣੇ ਨੇ। ਇਧਰ ਸਿੱਖ ਤਿਆਰ ਵਰ ਤਿਆਰ ਪਾਲੇ ਤੋਂ ਬਿਨਾਂ ਬੈਠੇ ਸੀ, ਬੜਾ ਵੱਡਾ ਫਰਕ ਸੀ ਜੰਗ ਲੜਨ ਦਾ। ਕਹਿੰਦੇ ਇਸ ਪ੍ਰਕਾਰ ਨਾਲ ਸਾਰੇ ਤਿਆਰ ਬੈਠੇ ਨੇ ਤੁਰਕਾਂ ਨੂੰ ਮਾਰਨ ਲਈ।
ਮੈਂ ਤੁਰਕ ਚੱਡੇ ਸਭ ਆਏ,
ਤੁਰਕ ਰਾਤ ਨੂੰ ਹੀ ਹਮਲਾ ਕਰ ਦਿੱਤਾ ਉਹਨਾਂ ਨੇ, ਉਹਨਾਂ ਨੇ ਕਿਸੇ ਨੇ ਰਾਮ ਨਹੀਂ ਕੀਤਾ, ਰਾਤ ਨੂੰ ਹੀ ਹਮਲਾ ਬੋਲ ਦਿੱਤਾ।
ਜੜ ਸਮ ਸੀਤ ਕਰੇ ਠਰ ਪਾਏ,
ਕਹਿੰਦੇ ਜੜ ਦੇ ਸਮਾਨ ਮੂਰਖ ਪਾਲੇ ਨਾਲ ਹੱਥ ਪੈਰ ਠਰੇ ਹੋਏ, ਜੜ ਵਾਂਗੂ ਕਰ ਦਿੱਤੇ ਸਾਰੇ ਤੁਰਕ। ਤੇ ਜਿਵੇਂ ਜੰਗ ਸ਼ੁਰੂ ਹੋਇਆ ਗਹਿ ਗੱਚ ਜੰਗ ਹੋਇਆ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।